ਸੋਹਣੇ ਕਰਦੇ ਬਈ ਕਿੱਤੜਾਂ ਦੀਆਂ ਡਾਰਾਂ ਤੋਂ ਸਿੰਘ ਚੁਕਾਇਆ ਚੁੱਕਦੇ ਨਾ ਜ਼ਾਲਮ ਸਰਕਾਰਾਂ ਤੋਂ
ਸਿੰਘ ਚੁਕਾਇਆ ਚੁੱਕਦੇ ਨਾ ਜ਼ਾਲਮ ਸਰਕਾਰਾਂ ਤੋਂ
ਸਿੰਘ ਚੁਕਾਇਆ ਚੁੱਕਦੇ ਨਾ
ਜਿਨ੍ਹਾਂ ਦੀ ਬਾਤ ਲਿਖਦੇ ਹਾਂ ਜਿਨ੍ਹਾਂ ਦੀ ਬਾਤ ਲਿਖਦੇ ਹਾਂ ਉਹਨਾਂ ਦੀ ਬਾਤ ਪੈਣੀ ਹੈ ਸਾਡਾ ਸੂਰਜ ਚੜ੍ਹਨਾ ਹੈ ਤੇਰੀ ਫਿਰ ਰਾਤ ਪੈਣੀ ਹੈ ਸੀਸ ਜੋ ਉਹਦੇ ਹੋ ਗਏ ਨੇ ਸੀਸ ਜੋ ਉਹਦੇ ਹੋ ਗਏ ਨੇ ਫਿਰ ਉਹ ਥਾਂ ਥਾਂ ਨਹੀਂ ਚੁੱਕਦੇ ਅਸੀਂ ਹਾਂ ਉਹਨਾਂ ਸਫ਼ਰਾਂ 'ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ ਅਸੀਂ ਹਾਂ ਉਹਨਾਂ ਸਫ਼ਰਾਂ 'ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕਰੀ ਹੈ ਅਤੇ ਆਪ ਜੀ ਦੀਆਂ ਸੀਸਾਂ ਅਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਦਾ ਹੋਕਾ ਜੋ ਗੁਰੂ ਸਾਹਿਬਾਨ ਨੇ ਸਿੱਖ ਨੂੰ ਦਿੱਤਾ ਸਿੱਖ ਦੀ ਝੋਲੀ ਪਾਇਆ ਉਹਦੇ ਵਿੱਚੋਂ ਕਿਣਕਾਂ ਕੁ ਮਾਤਰ ਜਿੰਨੀ ਕੁ ਅਸੀਂ ਆਪਣੀ ਡਿਊਟੀ ਸਮਝਦੇ ਹਾਂ ਜੋਬ ਸਮਝਦੇ ਹਾਂ ਉਹਦੇ ਮੁਤਾਬਕ ਅਸੀਂ ਸਾਂਝ ਪਾਉਣ ਦੇ ਲਈ ਹਰ ਹਫ਼ਤੇ ਆਪਦੇ ਨਾਲ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਂਦੇ ਹਾਂ ਜਿੰਨੇ ਵੀ ਤੁਸੀਂ ਇਸ ਸਮੇਂ ਮਾਈ ਭਾਈ ਮੇਰੇ ਵੀਰ ਭੈਣ ਭਰਾ ਬਜ਼ੁਰਗ ਮਾਤਾਵਾਂ ਜਿਨ੍ਹਾਂ ਨੇ ਵੀ ਰੇਡੀਓ ਨੂੰ ਟਿਊਨ ਅਪ ਕੀਤਾ ਹੈ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰ ਪ੍ਰਵਾਨ ਲਵਾਓ ਆਪਣੀ ਤੇ ਮੇਰੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਤੇ ਸਾਡਾ ਜਿਹੜਾ ਸਾਥ ਹੈ ਇਸੇ ਤਰ੍ਹਾਂ 7:30 ਵਜੇ ਤੱਕ ਰਹੇਗਾ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 815-8100 ਸਟੂਡੀਓ ਦਾ ਨੰਬਰ ਹੈ ਜੀ ਇਸ ਨੂੰ ਤੁਸੀਂ ਡਾਇਲ ਕਰ ਸਕਦੇ ਹੋ
ਹਾਂਜੀ ਪ੍ਰੋਗਰਾਮ ਵੈਸੇ ਸਮਰਪਿਤ ਅਸੀਂ ਰੱਖਾਂਗੇ ਸਰਦਾਰ ਹਰੀ ਸਿੰਘ ਜੀ ਨਰੋਆ ਦੀ ਸ਼ਹਾਦਤ ਨੂੰ ਪਰ ਉਸ ਤੋਂ ਪਹਿਲਾਂ ਜੋ ਅਸੀਂ ਪਿਛਲਾ ਪ੍ਰੋਗਰਾਮ ਕੀਤਾ ਤੇ ਸਾਡੇ ਪ੍ਰੋਗਰਾਮ ਤੋਂ ਵੀ ਪਹਿਲਾਂ ਜਿਹੜੀਆਂ ਗੱਲਾਂ ਚੱਲੀਆਂ ਜਿਹੜੇ ਇੱਥੇ ਫੰਡ ਰੇਜ਼ਿੰਗਸ ਹੁੰਦੇ ਨੇ ਉਹਨਾਂ ਨੂੰ ਲੈ ਕੇ ਉੱਤੇ ਜਵਾਬਦੇਹੀ ਕੀਤੀ ਗਈ ਜਿਹੜੇ ਵੀ ਫੰਡ ਰੇਜ਼ਿੰਗ ਕਰਦੇ ਨੇ ਜਿਨ੍ਹਾਂ ਨੇ ਵੀ ਆਪਣਾ ਨਾਂ ਅੱਗੇ ਦਿੱਤਾ ਅਤੇ ਬਕਾਇਦਾ ਇਹ ਹਰ ਇੱਕ ਨੂੰ ਇੱਥੇ ਹੱਕ ਹੈ ਕਿ ਜਿਹੜੀ ਇੱਥੋਂ ਦੇ ਆਮ ਜਨ ਸੰਧਾਰਨ ਤੋਂ ਜਿਹੜੀ ਫੰਡ ਰੇਜ਼ਿੰਗ ਹੁੰਦੀ ਹੈ ਉਸ ਦਾ ਪੂਰਾ ਲੇਖਾ ਜੋਖਾ ਜਨ ਸੰਧਾਰਨ ਨੂੰ ਯਾਨੀ ਕਿ ਜਨਤਕ ਕੀਤਾ ਜਾਵੇ ਅਤੇ ਕਿਸੇ ਵੀ ਬੰਦੇ ਨੂੰ ਉਸ ਦੇ ਬਾਰੇ ਪੁੱਛਣ ਦਾ ਹੱਕ ਹੈ। ਅਤੇ ਉਸ 'ਤੇ ਚੱਲਦਿਆਂ ਕੁਝ ਸਵਾਲ ਜਵਾਬ ਚੱਲੇ ਅਤੇ ਉਸ ਦੇ ਸੰਬੰਧ ਦੇ ਵਿੱਚ ਇੱਕ ਜਿਹੜੀ ਅਪਡੇਟ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਆਈ ਇੱਕ ਜਿਹੜਾ ਦੇਖਣ ਨੂੰ ਇੱਕ ਧਮਕੀ ਨੁਮਾ ਪੱਤਰ ਜਿਹਾ ਲੱਗਦਾ ਆ ਜਿਸ ਦੇ ਵਿੱਚ ਸਿਰਫ ਇਤਿਹਾਸ ਕਮੇਟੀ ਦਾ ਇਤਿਹਾਸ ਅਤੇ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਬਜਾਏ ਕਿ ਇਹ ਦੱਸਣ ਦੇ ਕਿ ਕਦੋਂ ਉਹ ਲੇਖਾ ਜੋਖਾ ਦਿੱਤਾ ਜਾਵੇਗਾ ਕਿਉਂਕਿ ਗੱਲ ਜਿਹੜੀ ਸ਼ੁਰੂ ਹੋਈ ਸੀ ਇਹ ਜਿੱਥੇ ਖਾਸ ਤੌਰ ਦੇ ਉੱਤੇ ਵਿੱਚ ਮੈਂ ਸ਼ਾਮਲ ਹੋਇਆ ਸੀ ਉਹ ਇਸ ਤਰ੍ਹਾਂ ਸੀ ਕਿ ਇੱਕ ਫੰਡ ਰੇਜ਼ਿੰਗ ਜੋ ਪੰਜਾਬ ਦੇ ਕਿਸਾਨਾਂ ਦੇ ਲਈ ਕੀਤਾ ਜਾ ਰਿਹਾ ਸੀ ਇੱਥੇ ਅਤੇ ਉਹ ਮੈਨੂੰ ਟੈਗ ਕੀਤਾ ਮਨਜਿੰਦਰ ਸਿੰਘ ਬਾਸੀ ਨੇ ਅਤੇ ਉਹ ਪਹਿਲਾਂ ਮੈਂ ਸੋਚਦਾ ਸੀ ਸ਼ਾਇਦ ਮਨਜਿੰਦਰ ਸਿੰਘ ਬਾਸੀ ਆਪਣੇ ਨਾਂ ਹੇਠ ਇਕੱਠੇ ਕਰ ਰਿਹਾ ਬਾਅਦ ਵਿੱਚ ਪਤਾ ਲੱਗਾ ਕਿ ਉਹ ਜਸਪ੍ਰੀਤ ਸਿੰਘ ਰਾਜਪੁਰਾ ਵਿੱਚ ਨਾਲ ਉਹਨੇ ਫੋਟੋ ਵੀ ਲਾਈ ਸੀ ਸੁਪਰੀਮ ਸਿੱਖ ਸੁਸਾਇਟੀ ਦੀ ਸ਼ਾਇਦ ਅਤੇ ਉਹਦੇ ਉੱਤੇ ਇਕੱਠਾ ਕਰ ਰਿਹਾ ਅਤੇ ਮੈਂ ਸਹਿਜ ਸੁਭਾਅ ਲਿਖ ਦਿੱਤਾ ਕਿ ਜਿਹਨੇ ਵੀ ਮਦਦ ਕਰਨੀ ਹੈ ਉਹ ਸਿੱਧੀ ਕਿਸਾਨਾਂ ਨਾਲ ਮਦਦ ਕੀਤੀ ਜਾਵੇ ਕਿਉਂਕਿ ਇਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਘਪਲੇ ਸੁਣਨ ਨੂੰ ਮਿਲਦੇ ਨੇ ਅਤੇ ਕਈ ਥਾਵਾਂ 'ਤੇ ਇਹ ਜੱਗ ਜਾਹਰ ਵੀ ਹੋਏ ਨੇ ਅਤੇ ਉਹ ਸਹਿਜ ਸੁਭਾਅ ਮੈਂ ਇੱਕ ਲਿਖ ਦਿੱਤਾ ਅਤੇ ਪਰ ਉੱਥੇ ਆ ਕੇ ਮਨਜਿੰਦਰ ਸਿੰਘ ਬਾਸੀ ਸ਼ੁਰੂ ਹੋ ਗਿਆ ਤੁਹਾਨੂੰ ਘਪਲੇ ਲੱਗਦੇ ਆ ਇੱਦਾਂ ਦੇ ਲੰਮੇ ਚੌੜੇ ਜਿਹੇ ਕਮੈਂਟ ਕਰਕੇ ਬਿਸ਼ਰਮ ਘਪਲੇ ਇਹ ਪਹਿਲਾਂ ਤਾਂ ਵੈਸੇ ਤਾਂ ਇਹ ਮਨਜਿੰਦਰ ਸਿੰਘ ਬਾਸੀ ਦਾ ਮੈਨੂੰ ਕਦੇ ਕਦੇ ਇਹਦਾ ਉੱਦਾਂ ਹੀ ਸੰਤੁਲਨ ਦਿਮਾਗੀ ਸੰਤੁਲਨ ਥੋੜ੍ਹਾ ਠੀਕ ਨਹੀਂ ਲੱਗਦਾ ਕਿਉਂਕਿ ਗੱਲ ਨਾ ਤਾਂ ਉੱਥੇ ਘਪਲਿਆਂ ਦੀ ਹੁੰਦੀ ਸੀ ਨਾ ਹੀ ਕੁਛ ਹੋਰ ਹੁੰਦਾ ਸੀ ਇੱਕ ਸਹਿ ਸੁਭਾਅ ਮੈਂ ਗੱਲ ਕੀਤੀ ਵੀ ਜਿਹੜੀ ਲੋੜਵੰਦਾਂ ਨੂੰ ਮਦਦ ਸਿੱਧੀ ਪਹੁੰਚਿਆ ਜਾਵੇ ਇਹਨੂੰ ਪਤਾ ਨਹੀਂ ਕਿਉਂ ਇੱਦਾਂ ਲੱਗਣ ਲੱਗ ਜਾਂਦਾ ਆ ਵੀ ਜੇ ਕੋਈ ਚੋਰੀ ਦੀ ਗੱਲ ਹੁੰਦੀ ਆ ਕੋਈ ਘਪਲਿਆਂ ਦੀ ਗੱਲ ਹੁੰਦੀ ਆ ਖਰੇ ਇਹਦਾ ਨਾ ਹੀ ਇਨਵੋਲਵ ਕਰਨਾ ਹੁੰਦਾ ਆ ਬਿਨਾਂ ਵਜ੍ਹਾ ਤੋਂ ਆ ਕੇ ਇਹਨੇ ਜਿਹੜੀਆਂ ਇਹ ਗੱਲਾਂ ਉੱਥੇ ਆ ਕੇ ਕੀਤੀਆਂ ਅਤੇ ਉਹਦੇ ਸੰਬੰਧ ਦੇ ਵਿੱਚ ਫਿਰ ਮੈਂ ਇਹਨੂੰ ਲਿਖ ਦਿੱਤਾ ਕਿ ਜੇ ਤੂੰ ਬਾਹਲਾ ਸੱਚਾ ਆ ਤਾਂ ਜਿੰਨੇ ਫੰਡ ਰੇਜ਼ਿੰਗ ਹੋਏ ਨੇ ਜਾਂ ਜਿੰਨੇ ਸ਼ਹੀਦਾਂ ਦੇ ਨਾਂ 'ਤੇ ਇਕੱਠੇ ਹੋਏ ਨੇ ਪੈਸੇ ਜਾਂ ਕਮਿਊਨਿਟੀ ਦੇ ਨਾਂ 'ਤੇ ਇਕੱਠੇ ਹੋਏ ਨੇ ਜਾਂ ਸਟੂਡੈਂਟਸ ਦੇ ਨਾਂ 'ਤੇ ਇਕੱਠੇ ਹੋਏ ਨੇ ਉਹ ਸਾਰਿਆਂ ਦਾ ਹਿਸਾਬ ਕਿਤਾਬ ਜਨਤਕ ਕਰਦੇ ਜੇ ਇੰਨਾ ਸੱਚਾ ਆ ਜੋ ਸੁਸਾਇਟੀ ਦੇ ਥੱਲੇ ਜੋ ਹੋਏ ਨੇ ਅਤੇ ਨਾਲ ਦੀ ਨਾਲ ਜਿਹੜੇ ਸੁਸਾਇਟੀ ਦੇ ਮੇਨ ਅਹੁਦੇਦਾਰ ਨੇ ਉਹ ਆਪਣੀਆਂ ਜਾਇਦਾਦਾਂ ਡਿਕਲੇਅਰ ਕਰਨ ਅਤੇ ਨਾਲ ਇਹ ਦੱਸਣ ਵੀ ਕਿੱਥੋਂ ਕਿੱਥੋਂ ਬਣਾਈਆਂ ਨੇ ਉਹ ਜਾਇਦਾਦਾਂ ਵੀ ਸਾਰਾ ਕੁਝ ਸਾਫ਼ ਹੋ ਜੂਗਾ ਇਹ 'ਚ ਕੁਛ ਵੀ ਵਾਲ ਫੇਰ ਵਾਲੀ ਕੋਈ ਗੱਲ ਨਹੀਂ ਸੀ ਕੋਈ ਕੁਛ ਨਹੀਂ ਸੀ ਹੁਣ ਇੱਕ ਧਮਕੀ ਨੁਮਾ ਜੀ ਇੱਕ ਹੋਰ ਪ੍ਰੈਸ ਰਿਲੀਜ਼ ਜਾਂ ਸ਼ਾਇਦ ਕੀਤਾ ਉਹਨਾਂ ਦਾ ਆਪਣਾ ਕੋਈ ਹੋਊਗਾ ਪਰਪਸ ਪਰ ਇੱਥੇ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਇਹੋ ਜਿਹੀਆਂ ਚਿੱਠੀਆਂ ਦੇ ਮਾਇਨੇ ਵੀ ਕੁਝ ਹੁੰਦੇ ਨੇ ਇੱਕ ਸਾਲ ਕੁ ਪਹਿਲਾਂ ਇੱਕ ਕ੍ਰਾਈਸਟ ਚਰਚ ਦੇ ਵਿੱਚ ਇੱਕ ਮੇਲ ਨਰਸ ਸੀ ਇੱਕ ਮਤਲਬ ਬੰਦਾ ਸੀ ਨਰਸ ਦਾ ਕੰਮ ਕਰਦਾ ਸੀ ਅਤੇ ਉਸਨੇ ਇੱਕ ਪ੍ਰੈਗਨੈਂਟ ਜਨਾਨੀ ਦੇ ਨਾਲ ਉਹਨੇ ਬਦਸਲੂਕੀ ਕੀਤੀ ਉਹ ਇੰਡੀਆ ਦਾ ਬੰਦਾ ਸੀ ਸਾਊਥ ਇੰਡੀਆ ਤੋਂ ਸੀ ਉਹ ਸ਼ਾਇਦ ਹੈਦਰਾਬਾਦ ਤੋਂ ਸੀ ਜਾਂ ਉਸ ਜਾਂ ਚੇਨਈ ਤੋਂ ਸੀ ਸ਼ਾਇਦ ਇੱਥੋਂ ਸੀ ਕ੍ਰਾਈਸਟ ਚਰਚ ਦੇ ਵਿੱਚ ਉਹ ਡਿਸਟ੍ਰਿਕਟ ਹੈਲਥ ਬੋਰਡ ਦੇ ਲਈ ਸ਼ਾਇਦ ਕੰਮ ਕਰਦਾ ਸੀ ਅਤੇ ਉਹਨੂੰ ਉਹਨੇ ਜਨਾਨੀ ਨੇ ਫਿਰ ਸ਼ਿਕਾਇਤ ਕੀਤੀ ਅਤੇ ਸਾਰਾ ਕੁਛ ਸਿੱਧ ਹੋਇਆ ਅਤੇ ਉਹਨੂੰ ਸਜ਼ਾ ਦਿੱਤੀ ਗਈ ਅਤੇ ਮੁੜ ਕੇ ਉਹਨੂੰ ਡਿਪੋਰਟ ਦੇ ਜਿਹੜੇ ਔਰਡਰ ਦਿੱਤੇ ਗਏ ਇੱਥੋਂ ਉਹਨੂੰ ਡਿਪੋਰਟ ਕੀਤਾ ਗਿਆ ਉਸਦੇ ਪੱਖ ਦੇ ਵਿੱਚ ਕਿਸੇ ਇੱਕ ਭਾਰਤੀ ਸੁਸਾਇਟੀ ਨੇ ਕ੍ਰਾਈਸਟ ਚਰਚ ਦੇ ਵਿੱਚੋਂ ਇੱਕ ਵਧੀਆ ਕਰੈਕਟਰ ਦਾ ਉਹਨੂੰ ਸਰਟੀਫਿਕੇਟ ਇੱਕ ਉਹ ਦਿੱਤਾ ਸੀ ਇੱਕ ਪੇਪਰ ਦਿੱਤਾ ਸੀ ਇੱਕ ਸਪੋਰਟ ਲੈਟਰ ਦਿੱਤਾ ਸੀ ਵੀ ਇਹਦਾ ਕਰੈਕਟਰ ਬਹੁਤ ਵਧੀਆ ਆ ਅਤੇ ਜਦੋਂ ਕੇਸ ਦਾ ਫੈਸਲਾ ਜੱਜ ਨੇ ਦਿੱਤਾ ਸੀ ਤਾਂ ਉਹਨੇ ਉਸ ਸੁਸਾਇਟੀ ਨੂੰ ਉਸ ਸੰਸਥਾ ਨੂੰ ਲਾਹਣਤ ਪਾਈ ਸੀ ਜਿਹਨੇ ਉਹ ਇਹ ਜਿਹੜਾ ਕਰੈਕਟਰ ਸਰਟੀਫਿਕੇਟ ਜਿਹੜਾ ਸਪੋਰਟ ਲੈਟਰ ਦਿੱਤਾ ਸੀ ਬਕਾਇਦਾ ਉਹ ਸਾਰੀ ਉਸ ਸੰਸਥਾ ਦਾ ਨਾਂ ਵੀ ਆਇਆ ਸੀ ਅਤੇ ਜੱਜ ਨੇ ਬਕਾਇਦਾ ਇੱਕ ਵਾਰਨ ਵੀ ਕੀਤਾ ਸੀ ਇੱਕ ਸਾਰਿਆਂ ਨੂੰ ਇਹ ਅਗਾਹ ਕੀਤਾ ਸੀ ਕਿ ਜਿਹੜੇ ਉਹ ਜਿਹੇ ਝੂਠ ਬੋਲਣੇ ਨੇ ਉਹ ਬਿਲਕੁਲ ਗਲਤ ਨੇ ਇੱਥੇ ਇਹ ਘਟਨਾ ਦਾ ਜ਼ਿਕਰ ਕਰਨਾ ਸਿਰਫ ਇਸ ਇੰਨਾ ਕੁ ਜ਼ਰੂਰੀ ਸਮਝਦੇ ਹਾਂ ਕਿ ਜੇ ਕਿਸੇ ਚੀਜ਼ ਦੇ ਵਿੱਚ ਕੋਈ ਤੱਥ ਹੋਵੇ, ਕੋਈ ਸੱਚਾਈ ਹੋਵੇ, ਫਿਰ ਉਹ ਉਸ ਡਾਕੂਮੈਂਟਸ ਦੀ ਕੋਈ ਅਹਿਮੀਅਤ ਹੁੰਦੀ ਆ ਸੰਸਥਾ ਕਿਸੇ ਸੰਸਥਾ ਵੱਲੋਂ ਲਿਖਿਆ ਹੋਇਆ। ਜੇ ਕਿਸੇ ਡਾਕੂਮੈਂਟ ਦੇ ਵਿੱਚ ਸੁਧਾ ਝੂਠ ਹੋਵੇ, ਕੂੜ ਕਬਾੜ ਹੋਵੇ, ਉਹ ਭਾਵੇਂ ਕਿੱਡੀ ਵੀ ਵੱਡੀ ਸੰਸਥਾ ਵੱਲੋਂ ਨਾ ਜਾਰੀ ਕੀਤਾ ਗਿਆ ਹੋਵੇ, ਉਹਦੇ ਕੋਈ ਮਾਇਨੇ ਨਹੀਂ ਹੁੰਦੇ। ਗੱਲ ਇੱਥੇ ਸਿੱਧੀ ਤੇ ਸਪਸ਼ਟ ਸੀ ਕਿ ਜਿੰਨੇ ਫੰਡ ਰੇਜ਼ਿੰਗਸ ਹੋਏ, ਜਿੰਨੇ ਇੱਥੇ ਸਟੂਡੈਂਟਸ ਦੇ ਨਾਂ 'ਤੇ ਪੈਸੇ ਇਕੱਠੇ ਹੋਏ, ਜਿੰਨੇ ਸ਼ਹੀਦਾਂ ਦੇ ਨਾਂ 'ਤੇ ਪੈਸੇ ਇਕੱਠੇ ਹੋਏ, ਉਹਨਾਂ ਨੂੰ ਜਨਤਕ ਕੀਤਾ ਜਾਵੇ, ਨਾਲ ਦੀ ਨਾਲ ਜਿਹੜੇ ਅਹੁਦੇਦਾਰ ਨੇ ਉਹ ਆਪਣੀਆਂ ਜਾਇਦਾਦਾਂ ਵੀ ਜਨਤਕ ਕਰਨ। ਅਤੇ ਕਿਉਂਕਿ ਦੇਖਣ ਪਰਖਣ ਨੂੰ ਇਹ ਸਾਰਾ ਕੁਝ ਇੱਕਦਮ ਬੜਾ ਬੜਾ ਛੇਤੀ ਹਰੇਕ ਕੋਈ ਜਿਵੇਂ ਹੁਣ ਖਾਸ ਤੌਰ ਦੇ ਉੱਤੇ ਮਨਜਿੰਦਰ ਸਿੰਘ ਬਾਸੀ ਦੀ ਗੱਲ ਲੈ ਲਓ, ਬਿਨਾਂ ਵਜ੍ਹਾ ਦੇ ਵਿੱਚੋਂ ਜੇ ਕੋਈ ਗੱਲ ਕਰਦਾ ਵੀ ਐਵੇਂ ਬਿਨਾਂ ਵਜ੍ਹਾ ਤੋਂ ਬੜੇ ਬੜੇ ਜਿੱਦਾਂ ਰੋਹਬ ਜੇ ਨਾਲ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਵੀ ਪਤਾ ਨਹੀਂ ਕੀ ਆਪਣੇ ਆਪ ਦੇ ਵਿੱਚ ਉਹ ਕੀ ਬਣ ਗਿਆ। ਕਦੇ ਕਦੇ ਹੋ ਵੀ ਜਾਂਦਾ ਹੋਊਗਾ ਸ਼ਾਇਦ, ਬਈ ਸ਼ਾਇਦ ਜਦੋਂ ਕੋਈ ਮਤਲਬ ਕੁਛ ਕਸੋ ਅਤੇ ਤਨਖਾਹ 'ਤੇ ਕੰਮ ਕਰਨ ਵਾਲੇ ਨੂੰ ਕਦੇ ਮਿਲੀਅਨ ਡਾਲਰ ਇੱਧਰ ਉੱਧਰ ਕਰਨੇ ਪੈ ਗਏ ਹੋਣ, ਤਾਂ ਹੋ ਸਕਦਾ ਵੀ ਸ਼ਾਇਦ ਦਿਮਾਗੀ ਸੰਤੁਲਨ 'ਤੇ ਕੋਈ ਉਹ ਤੋਂ ਫਰਕ ਫੁਰਕ ਪੈ ਜਾਂਦਾ ਹੋਵੇ, ਉਹ ਜਾਣਦਾ ਆ। ਪਰ ਉਹਨੇ ਆਪ ਖੁਦ ਮੰਨਿਆ ਕਿ ਉਹ ਜਨਤਕ ਕਰੂਗਾ, ਅਤੇ ਮੈਂ ਜਦੋਂ ਉਹਨੂੰ ਪੁੱਛਿਆ ਵੀ ਹਾਂ ਵੀ ਕਦੋਂ ਜਨਤਕ ਤੂੰ ਕਰੂੰਗਾ, ਉਹਦਾ ਹਜੇ ਤੱਕ ਉਹਦੇ ਵੱਲੋਂ ਕੋਈ ਜਵਾਬ ਨਹੀਂ ਆਇਆ। ਅਤੇ ਮੈਂ ਸੋਚਦਾ ਹਾਂ ਕਿ ਜੇ ਇਹ ਲੋਕ ਸਾਰੇ ਸੱਚੇ ਨੇ ਤਾਂ ਇਹ ਚੀਜ਼ਾਂ ਨੂੰ ਜਨਤਕ ਕੀਤਾ ਜਾਵੇ, ਅਤੇ ਜਿਹੜੀ ਜਨਤਾ ਆ ਉਹ ਖੁਦ ਫੈਸਲਾ ਕਰੇ ਕਿ ਸੱਚਾਈ ਕੀ ਹੈ। ਅਤੇ ਬਾਕੀ ਰਹੀ ਗੱਲ ਜਿਵੇਂ ਉਸ ਜਿਹੜੀ ਉਹ ਜਿਹੜਾ ਉਹ ਪੱਤਰ ਜਿਹਾ ਜੋ ਵੀ ਆ, ਉਸ ਦੇ ਵਿੱਚ ਇਹ ਕਿਹਾ ਗਿਆ ਕਿ ਵੀ ਪਾਰਦਰਸ਼ਤਾ ਦੀ ਬਹੁਤ ਵੱਡੀ ਮਿਸਾਲ ਆ। ਬਾਕੀ ਇਹ ਸੁਸਾਇਟੀ ਬਾਰੇ ਤਾਂ ਚਲੋ ਕੀ ਕਹਿਣਾ, ਇਹਦੀਆਂ ਹੌਲੀ ਹੌਲੀ ਜਿਵੇਂ ਜਿਵੇਂ ਵੀ ਬਣਦਾ ਗਿਆ ਤਾਂ ਉਹ ਹੋਊਗਾ। ਪਰ ਜਿਹੜੀ ਪਾਰਦਰਸ਼ਤਾ, ਇੱਕ ਤੁਹਾਡੇ ਨਾਲ ਇੱਕ ਕਲਿੱਪ ਜਿਹਾ ਸਾਂਝਾ ਕਰਨ ਲੱਗੇ ਹਾਂ ਜੋ ਜਸਪ੍ਰੀਤ ਸਿੰਘ ਰਾਜਪੁਰੇ ਦੇ ਸੰਬੰਧ ਨਾਲ ਆ, ਮੈਂ ਉਹ ਕਲਿੱਪ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਤੁਸੀਂ ਖੁਦ ਦੇਖ ਸਕਦੇ ਹਾਂ ਕਿ ਜਦੋਂ ਕੋਈ ਇਹਨਾਂ ਨੂੰ ਕੋਈ ਸਿੱਧੇ ਤਰੀਕੇ ਨਾਲ ਸਵਾਲ ਪੁੱਛਣਾ ਚਾਹੁੰਦਾ ਆ ਤਾਂ ਇਹ ਮੂਹਰਿਓਂ ਕਿਹੋ ਜਿਹੇ ਜਵਾਬ ਦਿੰਦੇ ਨੇ। ਇੱਥੇ ਇਸ ਇਹ ਪੂਰੇ ਮਸਲੇ ਦੇ ਉੱਤੇ ਅਸੀਂ, ਕਿਉਂਕਿ ਇਹ ਮਸਲਾ ਥੋੜ੍ਹਾ ਜਿਹਾ ਰਲਦਾ ਮਿਲਦਾ ਆ, ਅਸੀਂ ਪੂਰੀ ਇਹ ਆਡੀਓ ਨਹੀਂ ਚਲਾ ਰਹੇ, ਸਿਰਫ ਉਹ ਹਿੱਸਾ ਚਲਾ ਰਹੇ ਹਾਂ ਜਿਸ ਦੇ ਵਿੱਚ ਜਸਪ੍ਰੀਤ ਸਿੰਘ ਰਾਜਪੁਰਾ ਜਿਹੜਾ ਇੱਕ ਆਪਣੇ ਵੱਲੋਂ ਦੱਸ ਰਿਹਾ ਕਿ ਮਤਲਬ ਜੋ ਉਹਨੂੰ ਸਵਾਲ ਪੁੱਛੇ ਜਾ ਰਹੇ ਸੀ ਉਹ ਕਿਸ ਤਰ੍ਹਾਂ ਉਹਦਾ ਜਵਾਬ ਦੇ ਰਿਹਾ ਆ, ਇਹ ਤੁਸੀਂ ਖੁਦ ਦੇਖੋ, ਖੁਦ ਸੁਣੋ। ਅਤੇ ਬਾਕੀ ਥੋੜ੍ਹੀ ਜਿਹੀ ਇਸ ਦੇ ਉੱਤੇ ਥੋੜ੍ਹੀ ਜਿਹੀ ਡਿਸਕਸ਼ਨ ਹੋਰ ਕਰਾਂਗੇ, ਬਾਕੀ ਫਿਰ ਅਸੀਂ ਆਪਣੇ ਜਿਹੜਾ ਵਿਸ਼ਾ ਹਰੀ ਸਿੰਘ ਨਲੂਏ ਦੇ ਸ਼ਹਾਦਤ ਬਾਰੇ ਉਹਦੇ ਵੱਲ ਆਵਾਂਗੇ। ਆਓ ਜੀ ਜੁੜਦੇ ਹਾਂ ਉਸ ਕਲਿੱਪ ਦੇ ਨਾਲ ਜੀ। ਹਾਂਜੀ, ਉਹ ਥੋੜ੍ਹੇ ਕਲਿੱਪ ਨੂੰ ਆਪਾਂ ਜਿਹੜਾ ਕਰਦੇ ਹਾਂ, ਥੋੜ੍ਹੀ ਦੇਰ ਤੱਕ ਉਹਨੂੰ ਪਲੇ ਕਰਦੇ ਹਾਂ। ਗੱਲ ਕੀ ਹੈ ਕਿ ਜਦੋਂ ਵੀ ਕੋਈ ਇਹਨਾਂ ਤੋਂ ਕੋਈ ਸਵਾਲ ਪੁੱਛੇ ਜਾਂਦੇ ਨੇ, ਬਜਾਏ ਕਿ ਸਿੱਧੇ ਜਿਹੜੇ ਜੋ ਅੱਜ ਕੱਲ੍ਹ ਚੱਲਦਾ ਹੈ ਕਿ ਜੋ ਕੁਛ ਵੀ ਹੈ ਸਾਹਮਣੇ ਰੱਖਣ ਦੇ ਬਜਾਏ ਹੋਰ ਤਰ੍ਹਾਂ ਦੇ ਇੱਧਰੋਂ ਉੱਧਰੋਂ ਇਤਿਹਾਸ ਆਹ ਉਹ ਸਾਰਾ ਕੁਛ ਲੈ ਕੇ ਬਹਿ ਜਾਂਦੇ ਨੇ, ਸਿੱਧੀ ਗੱਲ ਅਤੇ ਸਪਸ਼ਟ ਗੱਲ ਕਰਨਾ ਸ਼ਾਇਦ ਇਹਨਾਂ ਨੂੰ ਸ਼ਾਇਦ ਮਤਲਬ ਇਹਦੇ ਉਹ ਇੰਨੇ ਭਰੋਸੇਯੋਗ ਹੀ ਨਹੀਂ ਆਪਣੇ ਆਪ ਨੂੰ ਸਮਝਦੇ ਕਿ ਸਿੱਧੀ ਅਤੇ ਸਪਸ਼ਟ ਗੱਲ ਕਰ। ਆਓ ਜੀ ਜੁੜੀਏ ਉਸ ਕਲਿੱਪ ਦੇ ਨਾਲ ਜੀ। ਹਾਂਜੀ, ਉਹ ਸ਼ਾਇਦ ਕਲਿੱਪ ਨਹੀਂ ਚੱਲ ਰਿਹਾ ਅਤੇ ਹਾਂਜੀ ਕਿਸੇ ਵੀਰ ਨਾਲ ਗੱਲਬਾਤ ਹੋ ਰਹੀ ਆ ਤੇ ਜਿਹੜਾ ਉਸ ਜਿਹੜੇ ਇਸ ਦੇ ਬਾਰੇ ਆਪਾਂ ਉਸ ਕਲਿੱਪ ਦੇ ਬਾਰੇ ਵੀ ਆਪਾਂ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ। ਤੇ ਰਹੀ ਗੱਲ ਜਿਹੜੇ ਇਹ ਫੰਡ ਰੇਜ਼ਿੰਗ ਦੇ ਜਿਹੜੇ ਇਹ ਸੰਬੰਧ ਇਸ ਦੇ ਸੰਬੰਧ ਦੇ ਵਿੱਚ ਪਹਿਲਾਂ ਵੀ ਬਹੁਤ ਗੱਲਾਂ ਚੱਲੀਆਂ। ਗੱਲ ਇਹ ਵੀ ਸੀ ਕਿ ਜਦੋਂ ਕ੍ਰਾਈਸਟ ਚਰਚ ਦਾ ਹੋਇਆ, ਜਦੋਂ ਕ੍ਰਾਈਸਟ ਚਰਚ ਦੇ ਉੱਤੇ ਜਿਹੜਾ ਅੱਤਵਾਦੀ ਹਮਲਾ ਹੋਇਆ, ਉਸ ਤੋਂ ਬਾਅਦ ਜਿਵੇਂ ਇੱਕ ਸਰਕਾਰੀ ਤੌਰ ਦੇ ਉੱਤੇ ਦੋ ਥਾਵਾਂ ਦੇ ਉੱਤੋਂ ਜਿਹੜੀ ਡੋਨੇਸ਼ਨ ਇਕੱਠੀ ਕਰਨ ਲਈ ਕਿਹਾ ਗਿਆ, ਅਤੇ ਬੜਾ ਸੌਖਾ ਸੀ ਸਾਨੂੰ ਵੀ ਇਸ ਦਾ ਇੱਕ ਪੂਰੇ ਇੱਕ ਭਾਈਚਾਰੇ ਦੇ ਹੋਣ ਦਾ ਸਬੂਤ ਦਿੰਦੇ ਹੋਏ ਸਿੱਧਾ ਜਾ ਕੇ ਉੱਥੇ ਆਪਾਂ ਡੋਨੇਸ਼ਨ ਕਰਦੇ। ਜਿਹੜਾ ਕਿ ਇੱਕ ਬੜਾ ਵਧੀਆ ਢੰਗ ਸੀ ਸਾਰੇ ਮਤਲਬ ਸਾਰਾ ਇੱਕ ਵਧੀਆ ਸੁਨੇਹਾ ਜਾਣਾ ਸੀ ਕਿ ਸਾਰਾ ਇੱਕੋ ਭਾਈਚਾਰੇ ਦੇ ਤੌਰ ਤੇ ਕੰਮ ਕਰ ਰਹੇ ਹਾਂ ਪਰ ਉੱਥੇ ਵੀ ਅਲੱਗ ਅਲੱਗ ਕਿਉਂ ਮਤਲਬ ਰੱਖੇ ਗਏ ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਵਿਸ਼ਾ ਬਣਦਾ ਹੈ ਜਿਸ ਦੇ ਉੱਤੇ ਗੱਲਬਾਤ ਵੀ ਚੱਲੀ ਤੇ ਬਕਾਇਦਾ ਉਦੋਂ ਵੀ ਇੱਕ ਜਿਹੜੀ ਇੱਥੇ ਦੀ ਹੈਰਲਡ ਦੇ ਵਿੱਚ ਵੀ ਇਹ ਖਬਰ ਆਈ ਸੀ ਆਰਟੀਕਲ ਆਇਆ ਸੀ ਕਿ ਤੇ ਸ਼ਾਇਦ ਪੰਜਾਬੀ ਹੈਰਲਡ ਦੇ ਵਿੱਚ ਵੀ ਆਇਆ ਸੀ ਮੇਰਾ ਖਿਆਲ ਹੈ ਤੇ ਕਿ ਜਿਹੜੇ ਫੰਡ ਰੇਜ਼ਿੰਗ ਨੇ ਉਹਨਾਂ ਦੇ ਨਾਂ ਤੇ ਉਹਨਾਂ ਦੇ ਥੱਲੇ ਬਹੁਤ ਕੁਛ ਚੱਲਦਾ ਆ ਤੇ ਜਿਹੜੀਆਂ ਇਹ ਦੋ ਸਾਈਟਸ ਨੇ ਇਹ ਟਰਸਟਡ ਸਾਈਟਸ ਨੇ ਤੁਸੀਂ ਇਹਨਾਂ ਤੇ ਜਾ ਕੇ ਕਰ ਸਕਦੇ ਹੋ ਪਰ ਫਿਰ ਵੀ ਬਹੁਤ ਜਿਹੜੇ ਉਸ ਦੇ ਪੈਰਲਲ ਜਿਹੜੇ ਫੰਡ ਰੇਜ਼ਿੰਗ ਇਕੱਠੇ ਕੀਤੇ ਗਏ ਫੰਡ ਰੇਜ਼ਿੰਗ ਕੀਤਾ ਗਿਆ ਉਹ ਵੀ ਇੱਕ ਆਪਣੇ ਆਪ ਦੇ ਵਿਸ਼ਾ ਆਓ ਜੀ ਜੁੜਦੇ ਹਾਂ ਉਸ ਜਿਹੜਾ ਕਲਿੱਪ ਹੈ ਉਸ ਦੇ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਇਸੇ ਤਰ੍ਹਾਂ ਹੀ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ ਹਾਂਜੀ ਉਹ ਕਲਿੱਪ ਨੂੰ ਸ਼ਾਇਦ ਤਾਰ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਉਹ ਅਨੂ ਆਪਾਂ ਸਿੱਧਾ ਮਾਈਕ ਤੇ ਮੈਂ ਚਲਾਉਣ ਦੀ ਕੋਸ਼ਿਸ਼ ਕਰਦਾ ਜੀ ਆਓ ਜੀ ਉਹ ਜਿਹੜਾ ਕਲਿੱਪ ਹੈ ਜਿਸ ਦੇ ਵਿੱਚ ਰਾਜਪੁਰਾ ਜਸਪ੍ਰੀਤ ਸਿੰਘ ਰਾਜਪੁਰਾ ਜੋ ਪੁੱਛੇ ਗਏ ਸਵਾਲਾਂ ਦੇ ਜਵਾਬ
ਕਿਉਂਕਿ ਭਾਜੀ ਉਹ ਪਬਲਿਕ ਫੰਡ ਰੇਜ਼ਰ ਸੀਗਾ ਤੁਸੀਂ ਕਿਹਾ ਸੀ ਵੀ ਹਾਂਜੀ ਸਾਨੂੰ ਦੋ ਮਿੰਟ ਮੇਰੀ ਗੱਲ ਤਾਂ ਸੁਣੋ ਕਿਉਂਕਿ ਉਹ ਪਬਲਿਕ ਫੰਡ ਰੇਜ਼ਰ ਸੀਗਾ ਤੇ ਨਿਊਜ਼ੀਲੈਂਡ ਦੀ ਪਬਲਿਕ ਨੇ ਉਹਦੇ ਵਿੱਚ ਆਪਣੇ ਕੰਟਰੀਬਿਊਟ ਕੀਤਾ ਸੀ ਤੇ ਸਾਨੂੰ ਜੇ ਉਹਦਾ ਪ੍ਰੂਫ ਮਿਲ ਜਾਂਦਾ ਕਿ ਤੁਸੀਂ ਸੈਂਡ ਕਰ ਦਿਓ ਮੈਨੂੰ ਇਹ ਪ੍ਰੂਫ ਵੀ ਜਿਹੜੇ ਪੈਸੇ ਆ ਉਹ ਫੈਮਿਲੀ ਤੋਂ ਪਹੁੰਚ ਗਏ ਸੀ ਵੀਰ ਜੀ ਜਿਹੜਾ ਲਾਸਟ ਤੁਸੀਂ ਕਮੈਂਟ ਕੀਤਾ ਸੀ ਨਾ ਹਰਮਨ ਵਾਲੀ ਤੇ ਤੁਸੀਂ ਕਿਹਾ ਸੀ ਵੀ ਮੈਨੂੰ ਟੈਕਨੀਕਲ ਡਿਫੀਕਲਟੀ ਕਰਕੇ ਸਾਡੇ ਪੈਸੇ ਨਹੀਂ ਆਏ ਤੇ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਸਾਨੂੰ ਮੇਰਾ ਅਗਲਾ ਸਵਾਲ ਉਹੀ ਸੀਗਾ ਵੀ ਭਾਜੀ ਤੁਸੀਂ ਜਿਹੜੇ ਕ੍ਰਾਈਸਟਚਰਚ ਲਈ ਫੰਡ ਰੇਜ਼ਿੰਗ ਕਰ ਰਹੇ ਆ
ਹਾਂਜੀ ਇਹ ਕਲਿੱਪ ਦਾ ਛੋਟਾ ਜਿਹਾ ਹਿੱਸਾ ਜਿਸ ਦੇ ਵਿੱਚ ਜਸਪ੍ਰੀਤ ਸਿੰਘ ਰਾਜਪੁਰਾ ਇੱਕ ਫੰਡ ਰੇਜ਼ਿੰਗ ਜਿਹੜਾ ਪਬਲਿਕਲੀ ਫੰਡ ਰੇਜ਼ਿੰਗ ਸੀ ਉਸ ਦੇ ਸਵਾਲਾਂ ਦੇ ਜਵਾਬ ਕੁਝ ਇਸ ਤਰ੍ਹਾਂ ਦੇ ਰਿਹਾ ਆ ਤੇ ਪੁੱਛਣ ਵਾਲੇ ਨੂੰ ਇਹ ਕਹਿ ਰਿਹਾ ਕਿ ਤੂੰ ਥਾਣੇਦਾਰ ਲੱਗਾ ਆ ਫਿਰ ਨਾਲ ਹੀ ਖੁਦ ਹੀ ਆਪਣੇ ਆਪ ਹੀ ਕਹਿ ਰਿਹਾ ਵੀ ਅਸੀਂ ਤਾਂ ਜਾਲੀ ਹਾਂ ਬਈ ਇਹ ਸਾਰਾ ਕੁਝ ਦੇਖੋ ਇਹ ਕਿਸ ਤਰੀਕੇ ਦੇ ਨਾਲ ਇਹ ਵਿਚਰਦੇ ਆ ਜਿਹੜਾ ਇਹ ਧਮਕੀ ਨੁਮਾ ਜਾਂ ਇੱਕ ਆ ਚਿੱਠੀ ਜੀ ਕੱਢੀ ਆ ਉਹ ਵੀ ਬਿਲਕੁਲ ਇਸੇ ਤਰੀਕੇ ਜੇ ਨਾਲ ਆ ਬਜਾਏ ਕਿ ਤੁਸੀਂ ਸਿੱਧਾ ਜਵਾਬ ਦਿਓ ਜੋ ਜੋ ਕੁਛ ਵੀ ਹੈ ਜਨਤਾ ਦੇ ਸਾਹਮਣੇ ਰੱਖੋ। ਧਮਕੀਆਂ ਦਾ ਕੀ ਮਤਲਬ ਹੈ, ਕੀ ਕੋਈ ਮਾਇਨੇ ਰੱਖਦਾ ਆ, ਕੀ ਮਤਲਬ ਕੀ ਕੋਈ ਇੱਦਾਂ ਇਸ ਚੀਜ਼ ਦੇ ਵੀ ਕੋਈ ਮਾਇਨੇ ਹੋਣਗੇ ਵੀ ਜੇ 40-50 ਬੰਦੇ ਇਕੱਠੇ ਹੋ ਕੇ ਇੱਕ ਸੁਸਾਇਟੀ ਬਣਾ ਲੈਣ, ਉਸ ਦੇ ਵਿੱਚ ਮਤੇ ਪਾ ਦੇਣ ਬਈ ਜੇ ਚੋਰੀ ਕਰਨੀ ਠੀਕ ਆ, ਵਾਜਬ ਆ, ਵੀ ਚੋਰਾਂ ਨੂੰ ਸਟੇਜ ਸਕੱਤਰ ਬਣਾਉਣਾ ਚਾਹੀਦਾ ਆ, ਵੀ ਚੋਰਾਂ ਨੂੰ ਅਧਿਕਾਰ ਮਿਲਣੇ ਚਾਹੀਦੇ ਆ, ਕੀ ਉਹਦੇ ਕੋਈ ਮਾਇਨੇ ਬਣਨਗੇ ਇਸ ਸਿਸਟਮ ਦੇ ਵਿੱਚ? ਹਾਂ, ਆਪਸ ਵਿੱਚ ਉਹ ਜਿੱਦਾਂ ਮਰਜ਼ੀ ਖੁਸ਼ ਹੋਈ ਜਾਣ, ਕਿਉਂਕਿ ਨਿਆਣੇ ਵੀ ਕਦੇ ਕਦੇ ਖੇਡ ਖੇਡ ਲੈਂਦੇ ਆ ਵੀ ਤੂੰ ਰਾਜਾ ਬਣ ਜਾ, ਮੈਂ ਵਜ਼ੀਰ ਬਣ ਜਾਂਦਾ, ਤੂੰ ਆਹ ਬਣ ਜਾ, ਮੈਂ ਉਹ ਬਣ ਜਾਂਦਾ। ਉਹ ਚਲੋ ਗੱਲਾਂ ਇੱਕ ਵੱਖਰੀਆਂ ਨੇ, ਉਹ ਥੋੜਾ ਜਿਹਾ ਹੱਕ ਮਤਲਬ ਦਿੱਤੇ ਹੁੰਦੇ ਨੇ ਬਈ ਇੱਥੇ ਚੋਰਾਂ ਨੂੰ ਵੀ ਹੱਕ ਨੇ ਕੁਛ ਹੱਦ ਤੱਕ, ਪਰ ਵੱਡੇ ਪੱਧਰ ਦੇ ਉੱਤੇ ਇਹਨਾਂ ਇਸ ਤਰ੍ਹਾਂ ਦੀਆਂ ਧਮਕੀਆਂ ਦਾ, ਇਸ ਤਰ੍ਹਾਂ ਦਾ ਕੂੜ ਕਬਾੜ ਦਾ ਕੋਈ ਵੱਡੇ ਪੱਧਰ ਦੇ ਉੱਤੇ ਕੋਈ ਮਾਇਨੇ ਨਹੀਂ। ਉਦਾਹਰਨ ਤੁਹਾਨੂੰ ਦੇ ਦਿੱਤੀ ਆ ਕਿ ਜੇ ਇੱਕ ਗਲਤ ਬੰਦੇ ਦੀ ਸਪੋਰਟ ਕੋਈ ਸੁਸਾਇਟੀ ਕਰੂਗੀ ਤਾਂ ਉੱਥੇ ਉਹਨੂੰ ਲਾਣਤਾਂ ਪੈਣਗੀਆਂ ਹੀ ਪੈਣਗੀਆਂ। ਅਤੇ ਅਸੀਂ ਬਾਕੀ ਸਾਡਾ ਜਿਹੜਾ ਫਰਜ਼ ਸੀ, ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਇੱਕ ਸੱਭਿਅਕ ਤਰੀਕੇ ਦੇ ਨਾਲ ਜਿਹੜਾ ਜੋ ਕੁਛ ਵੀ ਸਾਡੇ ਸਮਾਜ ਦੇ ਵਿੱਚ ਚੱਲਦਾ ਹੈ, ਇੱਕ ਮਨ ਦੀ ਇਹ ਇੱਛਾ ਹੈ ਕਿ ਜਿਹੜੇ ਜੋ ਇਸ ਸਮਾਜ ਦੇ ਵਿੱਚ ਗਲਤ ਜਾਂ ਗੰਦ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਬਾਰੇ ਆਪਾਂ ਜਾਗਰੂਕ ਕਰੀਏ। ਇਹੀ ਸਾਡੀ ਸਭ ਤੋਂ ਵੱਡੀ ਇੱਕ ਮਨਸ਼ਾ ਆ, ਕਿਉਂਕਿ ਇਹ ਇੱਕ ਵਧੀਆ ਮੁਲਕ ਆ ਰਹਿਣ ਦੇ ਲਈ। ਅਤੇ ਬੜਾ ਇਹ ਆਪਾਂ ਨੂੰ ਇਸ ਗੱਲ 'ਤੇ ਆਪਾਂ ਨੂੰ ਇਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਆਪਾਂ ਇਸ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹਾਂ, ਪਰ ਨਾਲ ਦੀ ਨਾਲ ਸਾਡਾ ਫਰਜ਼ ਵੀ ਬਣਦਾ ਆ ਕਿ ਆਪਾਂ ਸਹੀ ਦੀ ਜਿਹੜੀ ਸਪੋਰਟ ਕਰੀਏ ਅਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖੀਏ, ਅਤੇ ਤਾਂ ਕਿ ਜਿਹੜੇ ਆਪਣੇ ਘੱਟੋ ਘੱਟ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਇੱਥੇ ਸੁਰੱਖਿਅਤ ਰਹਿ ਸਕੇ। ਨਹੀਂ ਤਾਂ ਜਿਵੇਂ ਆਪਾਂ ਨੂੰ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਉਹ ਗੰਦਾ ਹੋਇਆ ਸਮਾਜ, ਗੰਧਲਾ ਸਮਾਜ ਛੱਡਣਾ ਪਿਆ, ਤਾਂ ਹਾਲਾਤ ਇਹ ਨਾ ਬਣ ਜਾਣ ਕਿ ਇੱਥੇ ਵੀ ਉਹਨਾਂ ਗੰਧਲਾਪਨ ਪੈ ਜਾਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜਿਹੜਾ ਆਪਾਂ ਕੰਡੇ ਬੀਜ ਕੇ ਚੱਲੀਏ ਅਤੇ ਸਾਨੂੰ ਜਿਹੜੇ ਜਵਾਬ ਦੇਣੇ ਔਖੇ ਹੋ ਜਾਣ। ਇਸ ਕਰਕੇ ਸੁਚੇਤ ਰਹੋ। ਕੋਈ ਵੀ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਅਕਲੀ ਕੀਚੈ ਦਾਨ, ਇਕੱਲਾ ਦਾਨ ਕਰਨਾ ਕੋਈ ਉਹ ਨਹੀਂ ਹੁੰਦਾ। ਕਈ ਵੇਲੇ ਤੁਸੀਂ ਜੇ ਦਾਨ ਕਰਦੇ ਕਰਦੇ ਕਿਸੇ ਗਲਤ ਬੰਦੇ ਦੀ ਸਪੋਰਟ ਕਰਦੇ ਆ ਤਾਂ ਤੁਸੀਂ ਵੀ ਇੱਕ ਤਰ੍ਹਾਂ ਦੇ ਨਾਲ ਦੋਸ਼ੀ ਮੰਨੇ ਜਾਂਦੇ ਆ, ਕਿਉਂਕਿ ਰੱਬ ਨੇ ਸਾਰਿਆਂ ਨੂੰ ਅਕਲ ਦਿੱਤੀ ਆ ਅਤੇ ਉਹ ਅਕਲ ਦੀ ਵਰਤੋਂ ਕਰਨਾ ਸਾਡਾ ਆਪਣਾ ਫਰਜ਼ ਆ। ਅਤੇ ਉਹ ਵੀਰਾਂ ਦੀ ਅਸੀਂ ਬਿਲਕੁਲ ਪੂਰੀ ਹਮਾਇਤ ਕਰਦੇ ਹਾਂ ਜਿਹਨਾਂ ਨੇ ਇਹ ਫੰਡ ਰੇਜ਼ਿੰਗ ਹੋਏ ਅਤੇ ਉਹਨਾਂ ਦੇ ਸੰਬੰਧ ਦੇ ਵਿੱਚ ਸਵਾਲ ਪੁੱਛੇ, ਜਿਹੜੇ ਬਿਲਕੁਲ ਜਾਇਜ਼ ਸਵਾਲ ਨੇ ਅਤੇ ਉਹਨਾਂ ਦੇ ਜਾਇਜ਼ ਜਵਾਬ ਮਿਲਣੇ ਚਾਹੀਦੇ ਨੇ। ਅਤੇ ਬਾਕੀ ਜਿਵੇਂ ਜਿਵੇਂ ਇਸ ਉੱਤੇ ਅਗਲੀ ਕਾਰਵਾਈ ਹੋਊਗੀ ਉਹ ਤੁਹਾਨੂੰ ਦੱਸਦੇ ਚੱਲਾਂਗੇ। ਅਤੇ ਸਾਡਾ ਪੱਖ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਸਹੀ ਦੇ ਨਾਲ ਖੜੀਏ। ਇਹ ਠੀਕ ਹੈ ਕਿ ਕੋਈ ਸਮਾਂ ਸੀ ਸਾਨੂੰ ਸਹੀ ਗਲਤ ਦੀ ਇੰਨੀ ਪਰਖ ਨਹੀਂ ਸੀ, ਹੋ ਸਕਦਾ ਕਿ ਕਿਸੇ ਟਾਈਮ ਦੇ ਉੱਤੇ ਗਲਤ ਦਾ ਸਾਥ ਵੀ ਦਿੱਤਾ ਗਿਆ ਹੋਵੇ, ਪਰ ਮਨੋਂ ਕਦੇ ਵੀ ਇਹ ਇੱਛਾ ਨਹੀਂ ਸੀ ਵੀ ਗਲਤ ਦਾ ਸਾਥ ਦਈਏ। ਤੇ ਸਹੀ ਦੇ ਨਾਲ ਅਸੀਂ, ਸਹੀ ਤੇ ਸੱਚ ਦੇ ਨਾਲ ਅਸੀਂ ਖੜਨ ਦੀ ਹਮੇਸ਼ਾ ਪੂਰੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਆਓ ਜੀ ਜੁੜਦੇ ਹਾਂ। ਹਾਂਜੀ,
ਤੂੰ ਜ਼ਿੰਦਗੀ ਦੇ ਸ਼ੀਸ਼ੇ ਤੇ, ਤੂੰ ਜ਼ਿੰਦਗੀ ਦੇ ਸ਼ੀਸ਼ੇ ਤੇ ਵੇ ਕਾਲਖ ਚੜ੍ਹ ਨਾ ਦੇਵੀ, ਤੂੰ ਜ਼ਿੰਦਗੀ ਦੇ ਸ਼ੀਸ਼ੇ ਤੇ ਵੇ ਕਾਲਖ ਚੜ੍ਹ ਨਾ ਦੇਵੀ, ਕਦੇ ਵੀ ਹਾਰ ਨਾ ਮੰਨੀ, ਜ਼ਮੀਰਾਂ ਮਰਨ ਨਾ ਦੇਵੀ, ਜ਼ਮੀਰਾਂ ਜਾਗਦੀਆਂ ਵਾਲੇ ਰਾਹਾਂ ਦੇ ਵਿੱਚ ਨਹੀਂ ਰੁੜਦੇ, ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ, ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ, ਲੱਖ ਕੰਡੇ ਆਉਣਗੇ ਪੈਰਾਂ ਨੂੰ ਕਿਤੇ ਹਲੂਣਾ ਦੇਣਗੇ, ਪਰ ਇਹ ਪੈਰ ਰੁਕਣਗੇ ਨਹੀਂ, ਇਹ ਤਾਂ ਇੱਦਾਂ ਹੀ ਚੱਲਣਗੇ, ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ।
ਹਾਂਜੀ, ਅਸੀਂ ਵੀ ਕੁਛ ਲੰਮੀ ਸੋਚ ਕੇ ਚੱਲੇ ਹਾਂ ਵੀ ਸ਼ਾਇਦ ਸਾਰੀ ਜ਼ਿੰਦਗੀ ਸਾਨੂੰ ਇੱਦਾਂ ਹੀ ਕਰਨਾ ਪਵੇ, ਪਰ ਕੋਈ ਗੱਲ ਨਹੀਂ,
ਉਹਦੇ ਵਿੱਚ ਸਾਡਾ ਇਕੱਲਿਆਂ ਦਾ ਨਹੀਂ, ਜਿਨ੍ਹਾਂ ਨੇ ਆਪਣੇ ਸਿਧਾਂਤ ਨੂੰ ਸਮਝਿਆ ਹੈ ਉਹ ਸਾਰੇ ਇੱਦਾਂ ਹੀ ਹੋਕਾ ਦੇਣਗੇ, ਤੇ ਗੁਰੂ ਦੇ ਸਿੱਖ ਦਾ ਫਰਜ਼ ਹੀ ਇਹ ਹੈ। ਤੇ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਹੈ, ਜ਼ਰੂਰੀ ਨਹੀਂ, ਇਤਿਹਾਸ ਦੀਆਂ ਗੱਲਾਂ ਤਾਂ ਬਹੁਤ ਕਰ ਜਾਂਦੇ ਪਰ ਖੜਨਾ ਬੜਾ ਔਖਾ ਹੈ, ਉਸ ਟਾਈਮ ਹੋਰ ਵੀ ਖੜਨਾ ਔਖਾ ਹੋ ਜਾਂਦਾ ਹੈ ਜਦੋਂ ਤੁਸੀਂ ਆਪਣੇ ਆਪ ਤੇ ਜਦੋਂ ਦੇਖਦੇ ਹੋਵੋ ਕਿ ਤੁਸੀਂ ਜਦੋਂ ਵਿਚਰਦੇ ਹੋਵੋ ਇਸ ਸਮਾਜ ਦੇ ਵਿੱਚ ਤੇ ਤੁਹਾਡੇ ਕਈ ਜਿਹੜੇ ਸੱਜਣ ਮਿੱਤਰ ਮੂੰਹ ਬਿੰਗਾ ਕਰਦੇ ਹੁਣ ਤੇ ਉਦੋਂ ਹੋਰ ਵੀ ਔਖਾ ਹੋ ਜਾਂਦਾ ਚੱਲਣਾ, ਪਰ ਆਓ ਲੈਂਦੇ ਕਾਲਰ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਹੋ ਸਤਿ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ 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 ਸ਼ੇਰ ਸਿੰਘ।
ਹਾਂਜੀ ਸਤਿ ਸ੍ਰੀ ਅਕਾਲ ਜੀ, ਭਾਈ ਠੀਕ ਠਾਕ?
ਹਾਂਜੀ ਵਧੀਆ ਜੀ, ਵਧੀਆ ਵੀਰੇ।
ਹਾਂਜੀ ਭਾਈ, ਅੱਜ ਤੁਸੀਂ ਜਿਹੜੀ ਆਡੀਓ ਪਲੇ ਕੀਤੀ ਸੀ, ਮੈਂ ਉਸ ਵਿਚਾਰ ਵਿੱਚ ਥੋੜੀ ਗੱਲ ਕਰਨੀ ਸੀ ਤੁਹਾਡੇ ਨਾਲ।
ਹਾਂਜੀ 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 ਵੀਰੇ, ਤੁਸੀਂ ਔਨ ਔਨ ਏਅਰ ਹੋ ਜੀ।
ਹਾਂਜੀ ਭਾਜੀ, ਅੱਜ ਜਿਹੜੀ ਤੁਸੀਂ ਆਡੀਓ ਹੁਣੀ ਪਲੇ ਕੀਤੀ ਸੀਗੀ, ਉਹਦੇ ਵਿਚਾਰ ਦੇ ਵਿੱਚ ਮੈਂ ਗੱਲ ਕਰਨੀ ਸੀ ਥੋੜੀ ਜਿਹੀ।
ਜ਼ਰੂਰ ਜ਼ਰੂਰ ਭਾਜੀ ਜ਼ਰੂਰ। ਹਾਂਜੀ
ਹਾਂਜੀ ਭਾਜੀ, ਦੇਖੋ ਕਿਉਂਕਿ ਅਸੀਂ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਸੇਵਾ ਲੈ ਲਈਦੀ ਆ।
ਹਾਂਜੀ।
ਪਰ ਜਿਹੜੀ ਸੇਵਾ ਨਿਭਾਉਣੀ ਅਸੀਂ ਭੁੱਲ ਜਾਂਦੇ ਹਾਂ, ਹੈ ਨਾ, ਕਿਉਂਕਿ ਜਦੋਂ ਬੰਦਾ ਹੱਥ ਖੜਾ ਕਰਦਾ ਜਾਂ ਕੋਈ ਸਮਾਜ ਸੇਵਾ ਕਰਦਾ ਆ,
ਹਾਂਜੀ ਹਾਂਜੀ ਹਾਂਜੀ,
ਉਹਦੇ ਵਿੱਚ ਬਹੁਤ ਰਿਸਪੋਂਸਿਬਿਲਿਟੀਜ਼ ਆਉਂਦੀਆਂ ਨੇ।
ਹਾਂਜੀ ਹਾਂਜੀ ਹਾਂਜੀ,
ਉਹਦੇ ਵਿੱਚ ਜਵਾਬ ਸਵਾਲ ਆਉਂਦੇ ਨੇ।
ਹਾਂਜੀ 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 ਹਾਂਜੀ,
ਹੈ ਨਾ। ਹੁਣ ਹਾਂਜੀ, ਜੇ ਤਾਂ ਕੋਈ ਪੁੱਠਾ ਸਿੱਧਾ ਸਵਾਲ ਪੁੱਛੇ, ਫਿਰ ਤਾਂ ਬੰਦਾ ਕਹਿੰਦਾ ਕਿ ਯਾਰ ਨਹੀਂ ਤੂੰ ਗਲਤ ਸਵਾਲ ਪੁੱਛ ਰਿਹਾ।
ਹਾਂਜੀ 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 ਹਾਂਜੀ।
ਪਰ ਜੇ ਤੁਸੀਂ ਜੈਨੂਅਨ ਕੁਐਸਚਨ ਕਰ ਰਹੇ ਹੋ, ਉਹ ਸੇਵਾਦਾਰ ਦਾ ਫਰਜ਼ ਬਣਦਾ ਹੁੰਦਾ ਉਹਨੂੰ ਆਨਸਰ ਦੇਣਾ।
ਬਿਲਕੁਲ 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 ਸਹੀ ਹੈ ਜੀ,
ਹੈ ਨਾ ਭਾਜੀ।
ਹਾਂ ਬਿਲਕੁਲ ਸਹੀ ਹੈ ਜੀ।
ਦੇਖੋ ਸਾਡੀ 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 ਜਿਹੜੀ ਯੂਥ ਆ, ਇਹ ਸਿੱਖੀ ਤੋਂ ਟੁੱਟ ਰਹੀ ਆ, ਇਸ ਗੱਲੋਂ ਟੁੱਟ ਰਹੀ ਆ।
ਹਾਂਜੀ, ਕਿਸੇ ਹੱਦ ਤੱਕ ਉਹਨਾਂ ਦਾ ਜਾਇਜ਼ ਵੀ ਹੈ ਜੀ। ਹਾਂਜੀ ਠੀਕ ਜੀ।
ਹਾਂਜੀ, ਤਾਂ ਹੁਣ ਮੰਨਦੇ ਆ ਕਿ ਅੱਜ ਕਮਿਊਨਿਟੀਜ਼ ਕੋਲ ਪਾਵਰ ਹੈਗੀ ਆ, ਕਿਉਂਕਿ ਏਕਤਾ ਹੈਗਾ, ਸਿਆਣ ਜਿੰਨੇ ਵੀ ਜਿਹੜੇ ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਆ ਉਹ ਜੁੜੇ ਹੋ ਆ।
ਹਾਂਜੀ ਹਾਂਜੀ।
ਪਰ ਜਿਹੜੀ ਉਹਨਾਂ ਤੋਂ ਅਗਲੀ ਪੀੜ੍ਹੀ ਆ,
ਹਾਂਜੀ 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 ਹਾਂਜੀ,
ਹੁਣ ਉਹ ਜਦੋਂ ਹਜਦਾ ਦੀ ਆਡੀਓ ਸੁਣਦੇ ਆ,
ਹਾਂਜੀ 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 ਹਾਂਜੀ,
ਉਹਨਾਂ ਦੇ ਉੱਤੇ ਕੀ ਬੀਤੀ ਹੋਊਗੀ?
ਹਾਂਜੀ ਹਾਂਜੀ ਬਿਲਕੁਲ ਬਿਲਕੁਲ।
ਉਹ ਸਮੁੰਦਰਾਂ ਦੇ ਸਮੁੰਦਰ ਰੋੜੀਆਂ ਨੇ ਆ ਸਾਡੀ, ਜਿੰਨੀ ਜਿਹੜੀ ਅਗਲੀ ਪੀੜ੍ਹੀ ਆਉਣੀ ਆ ਨਾ।
ਹਾਂਜੀ ਹਾਂਜੀ ਹਾਂਜੀ।
ਉਹਨਾਂ ਨੇ ਕਹਿਣਾ ਇਹਨਾਂ ਨੂੰ ਇੱਕ ਦੂਜੇ ਨੂੰ ਬੋਲਣ ਦੀ ਤਮੀਜ਼ ਤਾਂ ਹੈ ਨੀ, ਅਸੀਂ ਇਸ ਚੀਜ਼ ਦਾ ਹਿੱਸਾ ਕਿਉਂ ਬਣੀ?
ਬਿਲਕੁਲ ਬਿਲਕੁਲ ਸਹੀ ਹੈ ਜੀ। ਹਾਂਜੀ
ਹੈ ਨਾ ਭਾਜੀ। ਤਾਂ ਇਹ ਬਹੁਤ ਤੁਸੀਂ ਬਹੁਤ ਵਧੀਆ ਇਸ ਵਿਸ਼ੇ ਉੱਤੇ ਤੁਸੀਂ ਗੱਲ ਕਰ ਰਹੇ ਆ, ਤਾਂ ਮੈਨੂੰ ਮੈਂ ਤਾਂ ਇਹੀ ਹੱਥ ਜੋੜ ਕੇ ਮੈਂ ਬੇਨਤੀ ਸਾਰਿਆਂ ਅੱਗੇ ਕਰਨਾ ਮੰਗਦਾ ਹੁੰਦਾ ਕਿ ਕਰਨਾ ਚਾਹੁੰਦਾ ਹੁੰਦਾ ਕਿ ਸਾਨੂੰ ਇਹ ਗੱਲਾਂ ਨਾ ਕਿ ਕਿਤੇ ਬਾਹਰ ਕਰਨੀਆਂ ਚਾਹੀਦੀਆਂ ਹੁਣ। ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਅਸੀਂ ਸਟੇਜਾਂ ਦੇ ਉੱਤੇ ਅਸੀਂ ਖੜ ਕੇ ਅਸੀਂ ਕਦੀ ਕਦੀ ਬਾਣੀ ਦਾ ਪ੍ਰਚਾਰ ਕਰੀਦਾ।
ਹਾਂਜੀ।
ਉਹ ਕਦੀ ਕਦੀ ਪ੍ਰਚਾਰ ਇੱਦਾਂ ਦਾ ਕਰੀਦਾ ਸਾਡੇ ਬੱਚਿਆਂ ਨੂੰ ਨਹੀਂ ਸਮਝ ਲੱਗਦੀ।
ਹਾਂਜੀ ਹਾਂਜੀ ਹਾਂਜੀ।
ਇੰਨਾ ਡੂੰਘਾ ਪ੍ਰਚਾਰ ਕਰ ਲਈਦਾ ਅਸੀਂ।
ਠੀਕ ਠੀਕ ਠੀਕ।
ਹਨਾ, ਸਾਨੂੰ ਚਾਹੀਦਾ ਕਿ ਅਸੀਂ ਥੋੜਾ ਬਹੁਤਾ ਅਸੀਂ ਜੋ ਅੱਜ ਕੱਲ ਦੀ ਸਾਡੀ ਭਾਸ਼ਾ ਜਿੱਦਾਂ ਸਾਡੇ ਬੱਚੇ ਸਮਝਦੇ ਆ,
ਹਾਂਜੀ ਹਾਂਜੀ ਹਾਂਜੀ,
ਅਵੇਅਰਨੈਸ ਫੈਲਾਉਣੀ ਚਾਹੀਦੀ ਆ। ਹਨਾ, ਅਵੇਅਰਨੈਸ ਫੈਲਾਉਣੀ ਚਾਹੀਦੀ। ਹੁਣ ਇੱਕ ਮੈਂ ਇੱਕ ਆਰਟੀਕਲ ਪੜ੍ਹੀ ਸੀਗੀ ਲਾਸਟ ਵੀਕ, ਉਹ ਪਤਾ ਨੀ ਇੰਗਲੈਂਡ ਦੇ ਵਿੱਚ ਸਿੱਖ ਇੱਕ ਸਰਦਾਰ ਸੀਗਾ,
ਹਾਂਜੀ ਹਾਂਜੀ,
ਉਹਨੇ ਆਪਣੀ ਜਾਨ ਗੁਆਤੀ ਸੀਗੀ, ਉਹ ਯੂਨੀਅਨਿਜ਼ਮ, ਉਹ ਬੱਸਾਂ ਦੇ ਬੱਸ ਡਰਾਈਵਰ ਸੀਗਾ ਉਹ।
ਅੱਛਾ ਜੀ।
ਹਨਾ, ਉਹ ਉਹ ਖੜਿਆ ਆਪਣੇ ਹੱਕਾਂ ਲਈ ਖੜਿਆ, ਉਹਨੂੰ ਕਹਿਤਾ ਸੀ ਕਿ ਤੂੰ ਪੱਗ ਲਾਉਣੀ ਪੈਣੀ ਤੈਨੂੰ। ਤਾਂ ਉਹ ਖੜਿਆ, ਉਹ ਉਹ ਜਿੱਦਾਂ ਉਹਨੇ ਹੜਤਾਲ ਕੀਤੀ ਤਾਂ ਉਹ ਜਿੱਤ ਗਿਆ।
ਅੱਛਾ ਜੀ।
ਉਹਦਾ ਨਾਂ ਅੱਜ ਤੱਕ ਮੈਂ ਕਦੀ ਆਪਣੀ ਕਮਿਊਨਿਟੀ ਚ ਨਹੀਂ ਕਦੀ ਸੁਣਿਆ।
ਮੈਂ ਹਾਂਜੀ, ਮੈਂ ਵੀ ਨਹੀਂ ਸੁਣਿਆ ਜੀ ਪਹਿਲਾਂ।
ਹਨਾ ਭਾਜੀ, ਮੈਂ ਹਲੇ ਮੈਨੂੰ ਮੈਂ ਉਹ ਆਰਟੀਕਲ ਮੇਰੇ ਕੋਲ ਪਈ, ਹਲੇ ਮੈਨੂੰ ਥੋੜਾ ਟਾਈਮ ਹੋਇਆ ਮੈਂ ਦੇਖੀ ਆ, ਮੈਂ ਹਲੇ ਪੜ੍ਹੀ ਨੀ ਚੰਗੀ ਤਰ੍ਹਾਂ, ਪਰ ਮੈਂ ਪੜੂੰਗਾ ਜ਼ਰੂਰ ਉਹਨੂੰ।
ਠੀਕ ਜੀ।
ਬਟ ਉਹ ਬੰਦੇ ਨੇ ਸਾਡੀ ਸਾਡੀ ਸਿੱਖੀ ਲਈ ਖੜਾ ਹੋਇਆ, ਉਹਨੇ ਆਪਣੀ ਜਾਨ ਆਪਣੇ ਲਾਈਨ ਦੇ ਉੱਤੇ ਲਾਤੀ ਸੀ। ਉਹ ਤੁਸੀਂ ਗੋਰੇ ਨੂੰ ਪੁੱਛ ਲਓ, ਕਿਸੇ ਗੋਰੇ ਐਕਟਿਵਿਸਟ ਨੂੰ ਪੁੱਛ ਲਓ, ਸਾਰੀ ਹਿਸਟਰੀ ਦੱਸ ਦੂਗਾ ਉਹਦੇ ਬਾਰੇ।
ਠੀਕ 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 ਹੈ ਜੀ।
ਤੁਸੀਂ ਕਦੀ ਸਾਡੇ ਸਰਦਾਰ ਨੂੰ ਇੱਧਰ ਕਦੀ ਸਾਡੇ ਜਿਹੜੇ ਕਮਿਊਨਿਟੀ ਲੀਡਰ ਹੈਗੇ ਉਹਨਾਂ ਨੂੰ ਪੁੱਛ ਲਓ, ਉਹਨਾਂ ਨੇ ਕਹਿਣਾ ਕਿ ਸਾਨੂੰ ਤਾਂ ਪਤਾ ਹੀ ਨਹੀਂ।
ਹਾਂਜੀ ਹਾਂਜੀ ਜੀ।
ਉਹਨਾਂ ਨੂੰ ਹੋਰ ਕੰਮਾਂ ਤੋਂ ਟਾਈਮ ਮਿਲੇ ਤਾਂ ਪਤਾ ਲੱਗੇ।
ਉਹਨਾਂ ਨੂੰ ਗੋਲਕ ਪੁੱਛ ਲਓ ਕਿੰਨੀ ਹੋ ਗਈ।
ਨਹੀਂ ਫਿਰ ਦੂਜਾ ਬਸ ਇਹ ਪੁੱਛ ਲਓ ਵੀ ਫੰਡਸ ਕਿੱਦਾਂ ਕਿੱਧਰੋਂ ਲੈਣੇ ਆ, ਕਿੱਦਾਂ ਖਾਣੇ, ਫਿਰ ਉਹਦਾ ਵਿੱਚੋਂ ਕੀ ਕੁਛ ਕਰਨਾ, ਉਹ ਦੱਸ ਦੇਣਗੇ। ਉੱਚੀਆਂ ਸਲਾਹਾਂ ਜਿੰਨੀਆਂ ਮਰਜ਼ੀ ਲੈ ਲਓ।
ਮੈਨੂੰ ਮੈਨੂੰ ਸਾਰੇ ਕਹਿੰਦੇ ਕਿ ਸ਼ੇਰਿਆ ਤੂੰ ਟੁੱਟ ਕੇ ਕਿਉਂ ਪਿਆ, ਪਿੱਛੇ ਕਿਉਂ ਪਿਆ। ਹੁਣ ਮੈਨੂੰ ਭਾਈ, ਮੈਂ ਇਸ ਗੱਲ ਦਾ ਜਵਾਬ ਦੇਣਾ ਮੰਗਦਾ ਕਿ ਦੇਖੋ, ਜਦੋਂ ਅੱਜ ਕੱਲ ਦੇ ਇਮੀਗ੍ਰੇਸ਼ਨ ਦੇ ਰੂਲ ਦੇਖ ਲਓ ਤੁਸੀਂ, ਕਿੰਨੇ ਸਖ਼ਤ ਹੋ ਗਏ ਆ। ਉਹ ਸਖ਼ਤ ਹੋਇਆ, ਸਾਡੀਆਂ ਕਰਮੀਆਂ ਗਾਤਰ ਹੋਏ ਆ ਨਾ।
ਬਿਲਕੁਲ ਬਿਲਕੁਲ ਬਿਲਕੁਲ।
ਅਸੀਂ ਪੁੱਠੇ ਕੰਮ ਜਿਹੜੇ ਕੀਤੇ ਆ ਸਾਡੀ, ਜਿਹੜੇ ਆਏ ਪਹਿਲੇ ਪੁਰਾਣੇ ਆ, ਉਹ ਜਿਹਨਾਂ ਨੇ ਇਹਨੂੰ ਮਿਸਯੂਜ ਸਿਸਟਮ ਨੂੰ ਕੀਤਾ, ਉਹਨਾਂ ਨੇ ਉਸ ਹਿਸਾਬ ਨਾਲ ਸਖ਼ਤੀ ਪਾਉਂਦੇ ਆ।
ਬਿਲਕੁਲ ਬਿਲਕੁਲ।
ਹਨਾ, ਹੁਣ ਇਹ ਫੰਡਿੰਗ ਦਾ ਚੱਕਰ,
ਹਾਂਜੀ ਹਾਂਜੀ ਹਾਂਜੀ,
ਇਹਦਾ ਵੀ ਆਹੀ ਹਾਲ ਹੋਣਾ ਭਾਜੀ।
ਮੈਂ ਤੁਹਾਨੂੰ ਦੱਸਦਾ ਜੀ, ਇਹ ਗੱਲ ਤੁਸੀਂ ਬੜੇ ਚੇਤੇ ਰਹੀ ਹੈ ਮੇਰੇ ਤੋਂ ਭੁੱਲ ਗਈ ਗੱਲ ਇਹ ਪਿਛਲੇ ਸਾਲ ਹੀ ਇੱਥੇ ਆਰਟੀਕਲ ਆਇਆ ਸੀ ਸ਼ਾਇਦ ਸਟੱਫ ਦੇ ਵਿੱਚ ਸੀ ਜਾਂ ਹੈਰਲਡ ਦੇ ਵਿੱਚ ਸੀ ਉਹ ਬਕਾਇਦਾ ਉਹਦਾ ਇਹ ਸੀਗਾ ਵੀ ਜਿਹੜੇ ਸੁਸਾਇਟੀਜ਼ ਨੂੰ ਟਰੱਸਟਸ ਨੂੰ ਇੰਨੀਆਂ ਪਾਵਰਸ ਦਿੱਤੀਆਂ ਉਹ ਕੀ ਉਹ ਜਾਇਜ਼ ਆ ਉਹਨੇ ਇੱਕ ਸਵਾਲ ਰੱਖਿਆ ਸੀਗਾ ਆਰਟੀਕਲ ਦੇ ਵਿੱਚ ਤੇ ਉਹਦੇ ਇਸ਼ਾਰੇ ਸਿੱਧੇ ਆ ਵੀ ਗਾਂਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਜਿਹੜੀਆਂ ਸੁਸਾਇਟੀਜ਼ ਨੇ ਟਰੱਸਟ ਨੇ ਇਹਨਾਂ ਦੀਆਂ ਜਿਹਨੂੰ ਜਿਹੜੀਆਂ ਦਿੱਤੇ ਇਹਨਾਂ ਨੂੰ ਅਧਿਕਾਰ ਦਿੱਤੇ ਨੇ ਪਾਵਰਸ ਦਿੱਤੀਆਂ ਨੇ ਉਹਨਾਂ ਦਾ ਲੇਖਾ ਜੋਖਾ ਹੋਊਗਾ ਤੇ ਉਸ ਤੋਂ ਬਾਅਦ ਬਕਾਇਦਾ ਜਿਵੇਂ ਇਮੀਗ੍ਰੇਸ਼ਨ ਚ ਕੰਮ ਹੋਇਆ ਬਕਾਇਦਾ ਫੇਰ ਬਦਲ ਹੋਣ ਦੇ ਪੂਰੇ ਜਿਵੇਂ ਪੂਰੀ ਸੰਭਾਵਨਾ
ਦੋ ਦੋ ਤਿੰਨ ਹਫ਼ਤੇ ਪਹਿਲਾਂ ਜਿਹੜਾ ਆਪਣੇ ਮੈਨਕਿਓ ਕੋਰਟ ਦੇ ਵਿੱਚ ਇੱਕ ਸਜ਼ਾ ਵੀ ਹੋਈ ਹੈ ਉਹ ਵੀ ਫੰਡਸ ਦੇ ਅਕੋਰਡਿੰਗ ਸੀਗੀ ਮੈਨਕਿਓ ਕੋਰਟ ਦੇ ਵਿੱਚ ਹੋਈ ਆ ਸਜ਼ਾ ਉਹ ਸਨਾਤਨ ਧਰਮ ਦਾ ਕੋਈ ਸੀਗਾ ਚੱਕਰ ਕੋਰਟ ਦੇ ਵਿੱਚ ਕਾਫੀ ਉਹਦੀ ਤਕੜੀ ਅਖਬਾਰ ਚ ਵੀ ਲੱਗੀ ਖਬਰ
ਮੈਨੂੰ ਗੋਰੇ ਨੇ ਪਰਸੋਂ ਪੁੱਛਿਆ ਮੈਨੂੰ ਸੋਰੀ ਫਰਾਈਡੇ ਪੁੱਛਿਆ ਕਹਿੰਦਾ ਯਾਰ ਤੁਹਾਡੀ ਕਮਿਊਨਿਟੀ ਨੂੰ ਇੰਨਾ ਫੰਡ ਮਿਲ ਰਿਹਾ ਆ ਉਹ ਕਿਉਂ ਮਿਲ ਰਿਹਾ ਮੈਂ ਕਿਹਾ ਉਹ ਅਗਲੇ ਟਰੱਸਟ ਕਰਦੇ ਆ ਅਗਲਾ ਹੁਣ ਸਾਡੇ ਜੋ ਲੀਡਰ ਹੈਗੇ ਉਹ ਕਹਿੰਦੇ ਕਿ ਸਾਡੇ ਪਿੱਛੇ ਸੰਗਤ ਹੈਗੀ ਉਹ ਲੀਡਰ ਦੀ ਜਵਾਨ ਨੂੰ ਟਰੱਸਟ ਕਰਦੇ ਉਹ ਤਦੇ ਹੀ ਉਹ ਦੇ ਦਿੰਦੇ ਆ ਪਰ ਜਦੋਂ ਜਦੋਂ ਆ ਸੱਚ ਪਤਾ ਲੱਗਣੇ ਕਿ ਇਹ ਜਿਹੜਾ ਪੈਸਾ ਲੈ ਜਾਂ ਲੈਂਦੇ ਆ ਉਹ ਕਮਿਊਨਿਟੀ ਤੱਕ ਪਹੁੰਚਦਾ ਹੀ ਨਹੀਂ
ਪ੍ਰੋਪਰ ਲੱਗ ਹੀ ਨਹੀਂ ਰਿਹਾ ਜਾਂ ਕੰਮ ਕਰ ਹੀ ਨਹੀਂ
ਰਿਹਾ ਲੱਗ ਹੀ ਨਹੀਂ ਰਿਹਾ ਭਾਜੀ ਮੈਥੋਂ ਅੱਜ ਲਿਖ ਲਓ ਲਿਖਤੀ ਰੂਪ ਚ ਲੈ ਲਓ ਕਿ ਕੱਲ ਨੂੰ ਜਦੋਂ ਸਾਡੇ ਬੱਚਿਆਂ ਨੂੰ ਸੱਚੀ ਜ਼ਰੂਰਤ ਪੈਣੀ ਹੈ ਨਾ ਇਹ ਫੰਡਿੰਗ ਦੀ
ਹਾਂਜੀ ਹਾਂਜੀ ਹਾਂਜੀ
ਉਦੋਂ ਮਿਲਿਆ ਨਹੀਂ ਕੰਨ ਨਹੀਂ
ਲੱਗਦਾ ਕੁਛ ਅਸਾਰ ਇੱਦਾਂ ਦੇ ਬਣਦੇ ਜਾਂਦੇ ਆ ਜੀ ਹਾਂਜੀ
ਭਾਜੀ ਜਦੋਂ ਹੁਣ ਦੇਖੋ ਮੈਂ ਕਹਿੰਦਾ ਕਿ ਚਲੋ ਠੀਕ ਆ ਤੁਸੀਂ ਲੈਂਦੇ ਆ ਫੰਡਿੰਗ ਤੁਸੀਂ ਕੁਛ ਕਰਦੇ ਆ ਬਟ ਹੈਗਾ ਤਾਂ ਭਾਜੀ ਪਾਪ ਦਾ ਪੈਸਾ ਇਹ ਹੈਗਾ ਤਾਂ 100% ਜੋ ਤੁਸੀਂ ਪਿਛਲੇ ਹਫ਼ਤੇ ਚਲਾਇਆ ਸੀਗਾ ਹੈਗਾ ਤਾਂ ਪਾਪ ਦਾ ਪੈਸਾ ਹੈ
ਹਾਂਜੀ 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 ਹਾਂਜੀ
ਇਹ ਸਾਨੂੰ ਐਕਸੈਪਟ ਤਾਂ ਨਹੀਂ ਕਰਨਾ ਚਾਹੀਦਾ
ਹਾਂਜੀ ਹਾਂਜੀ ਹਾਂਜੀ
ਪਰ ਅਸੀਂ ਕਰ ਰਹੇ ਆ ਨਾ ਇਹਨੂੰ
ਭਾਜੀ ਕਰ ਰਹੇ ਉਹੀ ਜਾਗਰੂਕਤਾ ਜਦ ਤੱਕ ਸਾਡੀ ਸੰਗਤ ਨੂੰ ਜਾਗਰੂਕਤਾ ਨਹੀਂ ਕਰਦੇ ਅਸੀਂ ਉਹਨਾਂ ਨੂੰ ਪਤਾ ਨਹੀਂ ਲੱਗਣਾ
ਹਾਂਜੀ 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 ਹਾਂਜੀ
ਪਰ ਜਾਗਰੂਕਤਾ ਤਾਂ ਉਦੋਂ ਹੀ ਹੋਵੇ ਜੇ ਉਹ ਪੈਸਾ ਉਹਨਾਂ ਨੂੰ ਦਿਸੇ ਲੱਗਦਾ ਉਹ ਤਾਂ ਪੈਸਾ ਪਹੁੰਚਣ ਤੱਕ ਤਾਂ ਗਾਇਬ ਹੀ ਹੋ ਜਾਂਦਾ
ਸਹੀ ਗੱਲ ਹੈ ਜੀ ਹਾਂਜੀ ਜੀ
ਕੋਈ ਜ਼ਿਆਦਾ ਸੰਗਤ ਮੈਜੋਰਿਟੀ ਸੰਗਤ ਨੂੰ ਪਤਾ ਹੀ ਨਹੀਂ ਕਿ ਫੰਡਿੰਗਾਂ ਚੱਕ ਹੋ ਰਹੀਆਂ
ਹਾਂਜੀ 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 ਹਾਂਜੀ
ਹਨਾ ਜ਼ਿਆਦਾ ਉਹ ਤਾਂ ਸੋਚਦੇ ਕਿ ਸੰਗਤ ਦਾ ਪੈਸਾ ਸੰਗਤ ਚ ਲੱਗੀ ਜਾਂਦਾ
ਆ ਪਹਿਲਾਂ ਪ੍ਰਚਾਰ ਵੀ ਆਮ ਤੌਰ ਤੇ ਇਹ ਕਹਿੰਦੇ ਵੀ ਸੰਗਤ ਦਾ ਪੈਸਾ ਗੋਲਕ ਦਾ ਪੈਸਾ ਆਮ ਤੌਰ ਤੇ ਜਦੋਂ ਇਹਨਾਂ ਦੀ ਗੱਲਾਂ ਬਾਤਾਂ ਚੱਲਦੀਆਂ ਨਾ ਇਹ ਉਦੋਂ ਨੀ ਇਹ ਤਾਂ ਜਦੋਂ ਹੁਣ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਵੀ ਫੰਡ ਮਿਲਦੇ ਆ ਇੱਦਾਂ ਮਿਲਦੇ ਆ ਇਹ ਤਾਂ ਥੋੜਾ ਥੋੜਾ ਜ਼ਿਕਰ ਹੋਣਾ ਸ਼ੁਰੂ ਹੋਇਆ ਵੀ ਇੱਦਾਂ ਪੈਸੇ ਮਿਲ ਰਹੇ ਆ
ਭਾਜੀ ਸ਼ਰਮ ਆਉਣੀ ਚਾਹੀਦੀ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜ ਕੇ ਤੁਸੀਂ ਝੂਠ ਬੋਲ ਰਹੇ ਆ ਸੰਗਤ ਨੂੰ ਤੁਸੀਂ ਅੰਨੇ ਬੋਲੇ ਕਰ ਰਹੇ ਆ ਬਹੁਤ ਕਿੱਡਾ ਮਹਾਂਪਾਪ ਅਸੀਂ ਕਮਾ ਰਹੇ ਆ ਦੇਖੋ
ਬਿਲਕੁਲ ਬਿਲਕੁਲ ਬਾਕੀ ਵੈਸੇ ਭੁਗਤ ਵੀ ਰਹੇ ਆ ਜੀ ਏਦਾਂ ਦੀ ਕੋਈ ਚੱਕਰ ਨੀ
ਭਾਜੀ ਮੈਨੂੰ ਇੱਕ ਕੁੜੀ ਜਾਣਦੀ ਆ ਉਹ ਕ੍ਰਿਸਚਨ ਆ ਉਹ
ਹਾਂਜੀ ਹਾਂਜੀ
ਹਨਾ ਉਹਨੂੰ ਕਿਸੇ ਨੇ ਕੁਐਸਚਨ ਕੀਤਾ ਉਹਨੂੰ ਜਿੱਦਾਂ ਕਿ ਉਹਨੂੰ ਕਹਿੰਦੇ ਉਹਨੂੰ ਜਿੱਦਾਂ ਕਿਸੇ ਪੰਜਾਬੀ ਮੁੰਡੇ ਨੇ ਨਾ ਬੈਡ ਕਮੈਂਟ ਕੀਤਾ ਕਹਿੰਦੀ ਕਹਿੰਦੇ ਕਿ ਲੈ ਤੂੰ ਹਾ ਕਿਹੜਾ ਕੰਮ ਫੜ ਲਿਆ ਅਗਲੀ ਨੇ ਠੋਕਮਾ ਜਵਾਬ ਦਿੱਤਾ ਅਗਲੀ ਕਹਿੰਦੀ ਕਿ ਸਾਡੇ ਇੱਥੇ ਸੱਚ ਚੱਲਦਾ
ਠੀਕ 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 ਠੀਕ
ਦੇਖੋ ਭਾਈ ਕਿੰਨੀ ਮਾੜੀ ਗੱਲ ਆ ਇਹ
ਹਾਂਜੀ 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 ਹਾਂਜੀ
ਅੱਜ ਉਹ ਇੱਕ ਕੁੜੀ ਕਹਿੰਦੀ ਕੱਲ ਨੂੰ ਵਿਆਹ ਕਹੂਗੇ
ਬਿਲਕੁਲ 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 ਇਹ ਹਾਂਜੀ 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 ਇਹਦੇ ਅਸਰ ਹੋਣੇ ਆ ਜੀ
ਭਾਜੀ ਇਹਦਾ ਲੌਂਗ ਟਰਮ ਇਫੈਕਟ ਬਹੁਤ ਬੁਰਾ ਤਾਂ ਮੈਂ ਬਹੁਤ ਤੁਹਾਡਾ ਬਹੁਤ 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 ਦਿਲੋਂ ਧੰਨਵਾਦ ਕਰਨਾ ਕਰਦਾ ਕਿ ਤੁਸੀਂ ਇਹ ਜੋ ਵਿਸ਼ੇ ਉਠਾਉਂਦੇ ਆ ਅਵੇਅਰਨੈਸ ਉਠਾਉਂਦੇ ਆ ਇਹ ਸਾਨੂੰ ਸਿਰਫ ਇੱਥੇ ਰੈਲੀ ਹੋ ਤੱਕ ਨੀ ਮੈਂ ਤਾਂ ਕਹਿੰਦਾ ਕਿ ਸਾਨੂੰ ਸਟੇਜਾਂ ਦੇ ਉੱਤੇ ਖੜ ਖੜ ਕੇ ਇਹ ਚੀਜ਼ਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਮੈਂ ਚਲੋ ਹੁਣ ਰਿਕੁਐਸਟ ਤਾਂ ਪਾਈ ਹੈਗੀ ਆ ਮੈਂ ਸੁਪਰੀਮ ਸਿੱਖ ਸੋਸਾਇਟੀ ਨੂੰ ਮੈਂ ਪਾਈ ਆ ਮੈਂ ਕਿਹਾ ਮੈਂ ਥੋੜਾ ਜਿਹਾ ਇਹ ਆਪਣੇ ਜਿਹੜੇ ਯੂਥ ਆ ਜਿਹੜੀ ਐਕਸਪਲੋਇਟੇਸ਼ਨ ਹੋ ਰਹੀ ਆ ਜੋ ਹੋ ਰਿਹਾ ਸਾਡੀ ਕੌਮ ਦੇ ਸਾਡੇ ਆਲੇ ਦੁਆਲੇ ਉਹਦੇ ਬਾਰੇ ਮੈਂ ਚਾਹੁੰਦਾ ਕਿ ਅਸੀਂ ਅਵੇਅਰਨੈਸ ਫੈਲਾਈ ਹੁਣ ਦੇਖਦੇ ਹੋ ਕੀ ਕਹਿੰਦੇ ਹੈ ਨਾ ਸਾਨੂੰ ਇਜਾਜ਼ਤ ਦਿੰਦੇ ਕਿ ਨਹੀਂ ਦਿੰਦੇ
ਹਾਂ ਬਾਕੀ ਸਾਡੇ ਵੱਲੋਂ ਜਿਹੜਾ ਇਹ ਪਲੇਟਫਾਰਮ ਆ ਜਦੋਂ ਮਰਜ਼ੀ ਤੁਸੀਂ ਆਓ ਸਾਡੇ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਤੇ ਬਾਕੀ ਉੱਥੋਂ ਦੇ ਜੋ ਮਤਲਬ ਤੁਹਾਡਾ ਜੋ ਵੀ ਚੱਲੇ ਉਹ ਤੁਸੀਂ ਅਪਡੇਟ ਕਰ ਸਕਦੇ ਆ ਜੀ ਸਾਡੇ ਨਾਲ ਜਦੋਂ ਵੀ
ਨਹੀਂ ਬਹੁਤ ਬਹੁਤ ਭਾਈ ਤੁਹਾਡਾ ਧੰਨਵਾਦ ਤੁਹਾਡਾ ਮੈਂ ਇੱਕ ਵਾਰ ਫਿਰ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਜੋ ਵੀ ਤੁਸੀਂ ਕਰ ਰਹੇ ਬਹੁਤ ਵਧੀਆ ਕਰ ਰਹੇ ਹੋ
ਠੀਕ ਜੀ
ਜਿਆਦਾ ਟਾਈਮ ਨਹੀਂ ਮੈਂ ਲੈਣਾ ਹੋ ਕਿਉਂਕਿ ਹੋਰ ਵੀ ਸਾਡੇ ਸਾਥੀ ਜੋੜਨਾ ਚਾਹੁੰਦੇ ਹੋਊਗੇ
ਹਾਂਜੀ ਹਾਂਜੀ
ਸੋ ਥੈਂਕ ਯੂ ਤੁਹਾਡਾ ਬਹੁਤ
ਓਕੇ ਵੀਰੇ ਥੈਂਕ ਯੂ ਜੀ ਥੈਂਕ
ਓਕੇ ਥੈਂਕ ਯੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸੋ ਕਈ ਗੱਲਾਂ ਉਗੜ ਕੇ ਸਾਹਮਣੇ ਆਈਆਂ ਨੇ ਤੇ ਆਉਣ ਵਾਲੇ ਟਾਈਮ ਚ ਹੋਣਗੀਆਂ ਵੀ ਤੇ ਅਸੀਂ ਕਿਸ ਹਿਸਾਬ ਦੇ ਨਾਲ ਮੈਨੂੰ ਵੀਰ ਸਾਹਿਬ ਸਿੰਘ ਜੀ ਅੱਜ ਕਿਹੜੇ ਤਰੀਕੇ ਦੇ ਨਾਲ ਮੈਂ ਉਸ ਜਰਨੈਲ ਦੀ ਗੱਲ ਕਰਾਂ ਕਿਹੜੇ ਕਿੱਥੋਂ ਮੈਂ ਸ਼ੁਰੂ ਕਰਾਂ ਉਸ ਜਰਨੈਲ ਦੇ ਚੈਪਟਰ ਨੂੰ ਕਿਉਂਕਿ ਉਹ ਤਾਂ ਸੱਚਾ ਤੇ ਸੁੱਚਾ ਚੈਪਟਰ ਹੈ ਉਸ ਜਰਨੈਲ ਦੀ ਕਿੱਦਾਂ ਬਾਤ ਪਾ ਸਕਾਂ ਮੈਂ ਅੱਜ
ਇਹ ਤਾਂ ਵਾਕਈ ਜਦੋਂ ਵੀ ਅਸੀਂ ਪੜ੍ਹੀਦਾ ਤੇ ਅੱਜ ਦੇ ਜੇ ਆਪਾਂ ਅੱਜ ਦੇ ਸਿੱਖਾਂ ਦੇ ਹਾਲਾਤ ਦੇਖ ਕੇ ਜੇ ਆਪਾਂ ਆਪਣੇ ਯੋਧਿਆਂ ਦੀ ਗੱਲ ਕਰੀਏ ਤਾਂ ਉੱਦਾਂ ਹੀ ਵੈਸੇ ਹੀ ਨਹੀਂ ਕਿਸੇ ਨੂੰ ਯਕੀਨ ਹੋਣਾ ਵੀ ਉਹ ਸਾਡੇ ਪੁਰਖ ਏਦਾਂ ਕਰਦੇ ਰਹੇ ਹੋਣਗੇ
ਹਾਂਜੀ
ਜਿਵੇਂ ਕਿਸੇ ਕੋਈ ਸਮਾਂ ਹੁੰਦਾ ਸੀ ਇਹ ਗੱਲ ਲਿਖੀ ਵੀ ਹੋਈ ਹੈ ਕੋਈ ਸਮਾਂ ਹੁੰਦਾ ਸੀ ਅੱਜ ਦੇ ਨਾਲ ਲਾ ਕੇ ਦੇਖੀਏ ਆਪਾਂ ਇਸ ਗੱਲ ਨੂੰ ਕੋਈ ਸਮਾਂ ਹੁੰਦਾ ਸੀ
ਆਪਣੇ ਨਾਲ ਕਾਲਰ ਨੇ ਪਹਿਲਾਂ ਇਹਨਾਂ ਨੂੰ ਲੈਂਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਵਾਹਿਗੁਰੂ ਖਾਲਸਾ ਫਤਿਹ ਜੀ
ਹਾਂਜੀ ਭਾਜੀ
ਭਾਈ ਜੇ ਕੋਈ ਅਸੀਂ ਕਹਿੰਦੇ ਸ਼ਹੀਦ ਹੈ ਕੋਈ ਮਰੇ ਤਾਂ ਸੀ ਲੀਡਰਾਂ ਨੂੰ ਚਾਹ ਚੜਦਾ ਉਹ ਨਿੱਤ ਕਮਾਈਆਂ ਕਰਦੇ ਆ
ਸਹੀ ਗੱਲ ਹੈ ਜੀ ਬਿਲਕੁਲ ਸਹੀ ਹੈ ਜੀ ਤੁਹਾਡੀ
ਅਸੀਂ ਕਿਸੇ ਦੇ ਘਰ ਸੋਗ ਹੁੰਦੇ ਇਹਨਾਂ ਚਾਹ ਹੁੰਦਾ ਕੋਈ ਸਾਨੂੰ ਫੰਡਿੰਗ ਹੋਣੀ ਆ
ਸਹੀ ਗੱਲ ਜੀ ਤਾਂ ਪਹਿਲਾਂ ਲੇਖਾ ਜੋਖਾ ਲਾਉਣ ਲੱਗ ਜਾਂਦੇ ਆ
ਇੰਨੇ ਪੈ ਜਾਣੇ ਇੰਨੇ ਵੱਜਣ
ਇੰਨੇ ਵੱਜਣ ਜਿੱਦਾਂ ਆਪਣੇ ਜੋੜ ਮੇਲਿਆਂ ਤੇ ਹੁੰਦਾ
ਸਨੈਕਸ ਆਫ ਕੈਨ ACC ਦੇ ਫਾਰਮ ਤੇ ਭਰਿਆ ਜਾਣਾ ਉਹ ਅਕਾਊਂਟ ਚ ਪੈਸੇ ਆਉਣੇ ਆ
ਅਕਾਊਂਟ ਚ ਪੈਸੇ ਆਉਣੇ ਆ ਜੀ ਜੀ
ਆਪਣੇ ਇੰਡੀਆ ਜਿਹੜੇ ਜੋੜ ਮੇਲੇ ਵੀ ਸਾਡੇ ਹੁੰਦੇ ਆ ਨਾ ਹੁਣ ਅੱਜ ਕੱਲ ਤੇ ਅਸੀਂ ਗੁਰਦੁਆਰਿਆਂ ਤੇ ਮਨਾਏ ਜਾਂਦੇ ਦੀਵਾਲੀਆਂ ਤੇ ਵੀ ਇਹੀ ਫੰਡਿੰਗ ਹੁੰਦੀ ਆ
ਇਹੀ ਕੁਛ ਚੱਲਦਾ ਜੀ ਇਹੀ ਕੁਛ ਚੱਲਦਾ ਜੀ
ਅਸੀਂ ਜਿੰਨਾ ਮਰਜ਼ੀ ਕਿ ਦੀਵਾਲੀ ਸਾਡਾ ਕੋਈ ਕੰਸਰਨ ਨਹੀਂ ਅਸੀਂ ਕਰਨਾ ਉਹ ਆ ਜਿਹੜਾ ਸਾਡਾ ਨਹੀਂ ਸੰਬੰਧ
ਹਾਂਜੀ ਹਾਂਜੀ
ਇਸ ਕਰਕੇ ਸਾਡੇ ਜਿਹੜੇ ਮੇਲੇ ਆ ਇਹ ਸਾਡਾ ਬਿਜ਼ਨਸ ਆ ਭਾਈ
ਇਹ ਅੱਜ ਕੱਲ ਹੋ ਗਿਆ ਜੀ ਬਿਲਕੁਲ
ਇਹਨੂੰ ਤੁਸੀਂ ਤਿਉਹਾਰ ਨਾ ਕਰੋ ਬੇਸ਼ੱਕ ਬੰਦੀ ਛੋੜ ਕਹਿੰਦੇ ਬੰਦੀ ਛੋੜ ਦਾ ਕੋਈ ਮਹੱਤਵ ਨਹੀਂ ਹੈਗਾ ਦੁਕਾਨਦਾਰੀ ਆ
ਹਾਂਜੀ 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 ਹਾਂਜੀ
100% ਮੰਨੇ ਕੋਈ ਨਾ ਮੰਨੇ ਬੇਸ਼ੱਕ ਉਹ ਮਿਲਾਵੇ ਚਾਹੇ ਨਾ ਮਿਲਾਵੇ ਪਰ ਸਾਡਾ ਮੇਰਾ 100% ਇਹ ਕਹਿਣਾ ਆ
ਇਹੀ ਕੁਛ ਹੈ ਜੀ
ਇਹ ਬਿਜ਼ਨਸ ਆ ਕੋਈ ਵੀ ਦੇਖ ਕੋਈ ਵੀ ਇੰਡੀਆ ਦੇ ਜਿੰਨੇ ਵੀ ਸਾਡੇ ਲੀਡਰ ਉਹਨਾਂ ਦਾ ਵੀ ਸੋਚ ਇਹ ਭਰੀਓ ਆ ਕੋਈ ਧਰਮ ਦਾ ਕਿਸੇ ਨੂੰ ਅੱਜ ਜੋ ਇੰਡੀਆ ਵਿਚ ਹੋ ਰਿਹਾ ਕਿਸੇ ਨੂੰ ਲੱਗਦਾ ਤੁਹਾਡੀ ਕੋਈ ਸਿੱਖ ਹੋਊਗਾ
ਨਾ ਜੀ
ਸਿੱਖੀ ਦਾ ਸਵਾਲ ਨੀ ਭਾਈ ਹਰ ਪਾਸੇ ਬਿਜ਼ਨਸ ਦਾ ਸਾਡਾ ਸੌਦਾ ਚਾਹੇ ਅਕਾਲੀ ਦਾ ਕੋਈ ਵੀ ਲੈ ਲਓ ਪੰਜਾਬ ਦਾ ਕੋਈ ਬਾਤ ਸੀ ਬਾਲੀ ਬਾਤ ਨਾ ਕੋਈ ਸਿੱਖਣ ਦਾ ਵਾਸਤੇ ਕੋਈ ਬਿਰਲਾ ਹੋਊਗਾ ਜੇ ਹੋਊਗਾ ਤਾਂ ਉਹਦੇ ਵੈਰੀ ਹੋਣਗੇ ਉਹਨੂੰ ਕੋਈ ਠਾ ਲੈਣਾ ਸਿੱਖੀ ਦਾ ਮਹੱਤਵ ਨੀ ਗੁਰੂ ਨਾਨਕ ਸਿਧਾਂਤ ਦਾ ਕੋਈ ਮਹੱਤਵ ਨੀ ਅਸੀਂ ਪ੍ਰਚਾਰ ਕਰਨ ਵੀ ਕਹਿੰਦੇ ਧੜਕ ਕੋਈ ਧੜਕ ਨੀ ਭਾਈ ਪਾਸਾ ਦੇਖ ਕੇ ਕਮਾਈ ਕਰਦੇ ਆ ਉੱਥੇ ਉਹ ਗੱਲ ਜਿੱਦਾਂ ਦੀ ਕਮੇਟੀ ਹੋਵੇ ਜਿੱਦਾਂ ਦੇ ਪ੍ਰਬੰਧ ਉਹ ਜੇ ਉੱਥੇ ਜਾ ਕੇ ਗੱਲ ਕਰਦੇ ਆ ਕੋਈ ਧੜਕ ਨੀ ਜੇ ਧੜਕ ਹੁੰਦਾ ਤਾਂ ਅੱਜ ਸਾਡਾ ਇਹ ਹਾਲ ਨਾ ਹੁੰਦਾ ਹਰ ਕੋਈ ਆਪ ਪੜ੍ਹੇ ਉਹ ਤੇ ਆਪ ਜਾਣ ਹੋਵੇ ਤਾਂ ਗੱਲ ਹੋਏ ਕਿਸੇ ਦੇ ਸਿਰ ਨਾ ਕੋਈ ਬੰਦੇ ਛੱਡ ਆਪਣੇ ਆਪ ਸਟੈਂਡ ਕਰਨ ਦੀ ਕੋਸ਼ਿਸ਼ ਆ ਜੇ ਕਿਸੇ ਦੇ ਅੰਦਰ ਜ਼ਮੀਰ ਜਾਗਦੀ ਆ ਨਹੀਂ ਤਾਂ ਅੱਜ ਸਿੱਖਾਂ ਦੇ ਵਿੱਚ ਤਾਂ ਮੋਦੀਆਂ ਲਾਸ਼ਾਂ ਫਿਰਦੀਆਂ ਅਸੀਂ ਕਹਿੰਦੇ ਫਲਾਨਾ ਅਣਖ ਫਲਾਨਾ ਕੋਈ ਅਣਖ ਦਾ ਮਤਲਬ ਨੀ ਭਾਈ ਅੱਜ ਅਣਖ ਵਰਤਨ ਵਿੱਚ ਨੀ ਆਉਂਦੀ ਤੇ ਕੋਈ ਨੀ ਹੁਣ ਕਈ ਮੈਂ ਕੰਮ ਦੇਖੇ ਇੱਥੇ ਜਿਨ੍ਹਾਂ ਨੂੰ ਕਿਸੇ ਤਾਂ ਕੋਈ ਸੰਬੰਧ ਨੀ ਉਹ ਮੁਰਦਿਆਂ ਦੀਆਂ ਲਾਸ਼ਾਂ ਵਿੱਚ ਮਜਾ ਰਿਹਾ ਚਾਹੇ ਮੈਂ ਦੇਖੇ ਆ ਉੱਦਾਂ ਤੇ ਕਹਿੰਦੇ ਸਾਡਾ ਬਹੁਤ ਸਿਧਾਂਤ ਅਸੀਂ ਏਦਾਂ ਆਹ ਕੁਛ ਕਰ ਸਕਦੇ ਹਾਂ ਇੱਕ ਬੰਦਾ ਭੇਡਾਂ ਬਣਾ ਕੇ ਹੱਕ ਲਿਆਉਂਦਾ ਉਹ ਭੇਡਾਂ ਮੈਂ ਕਦੀਆਂ ਦੇਖੀਆਂ ਮੈਂ ਰੋਡ ਤੇ ਖੜੀਆਂ
ਹਾਂ ਬਿਲਕੁਲ ਜੀ ਬਿਲਕੁਲ
ਜੇ ਕਿਸੇ ਦੀ ਜ਼ਮੀਰ ਜਾਗਦੀ ਜੇ ਕਿਸੇ ਨਾਲ ਕੋਈ ਗੱਲ ਹੈਗੀ ਆਪਣੇ ਆਪ ਦੇ ਬੰਦਾ ਕਰਕੇ ਕਹੇ ਫੇਰ ਮੈਂ ਆ ਹੈਗਾ ਫੇਰ ਇਕੱਲਾ ਹੋਵੇ ਉਹ ਹਿੰਮਤ ਤਾਂ ਪਛਾਣੀ ਜਾਂਦੀ ਜੇ ਬਗ ਦੇ ਵਿੱਚ ਰਲਿਆ ਕੀ ਪਛਾਣ ਹੈ ਕੌਣ ਅਣਖੀ ਕੌਣ ਨਹੀਂ ਹੈਗਾ
ਉਹੀ ਤਾਂ ਗੱਲ ਹੈ ਜੀ ਉਹੀ ਤਾਂ ਗੱਲ ਹੈ ਜੀ ਉਹ
ਗਿੱਦੜਾ ਚੰਗਾ ਜੀ
ਗਿੱਦੜਾ
ਸਾਹਿਬ ਇਹ ਗੱਲਾਂ ਦੇ ਵਿੱਚੋਂ ਜਿਹੜੀਆਂ ਗੱਲਾਂ ਨੇ ਉਹ ਇੱਕ ਅਲੱਗ ਵਿਸ਼ਾ ਇੱਕ ਹੋਰ ਛਿੜ ਜਾਂਦਾ ਆ ਕਿ ਜਦੋਂ ਗੁਰਦੁਆਰਿਆਂ ਦੇ ਵਿੱਚ ਸੰਸਥਾਵਾਂ ਗੁਰਦੁਆਰਿਆਂ ਦੀਆਂ ਸੰਸਥਾਵਾਂ ਇਹਨਾਂ ਕੰਮਾਂ ਦੇ ਵਿੱਚ ਪੈ ਜਾਣ ਤਾਂ ਜਿਵੇਂ ਕਹਿੰਦੇ ਹੁੰਦੇ ਨਾ ਇੱਕ ਲਿਬੜੀ ਮੱਝ ਸਾਰਿਆਂ ਨੂੰ ਲਪੇੜ ਦਿੰਦੀ ਆ ਉਹ ਹਿਸਾਬ ਹੁੰਦਾ ਆ ਮੈਂ ਖੁਦ ਵਿਚਰਦੇ ਰਹੀਦਾ ਆ ਪ੍ਰਚਾਰ ਖੇਤਰ ਦੇ ਵਿੱਚ ਪ੍ਰਚਾਰਕਾਂ ਨਾਲ ਵੀ ਵਾਹ ਪੈਂਦਾ ਆ ਕਮੇਟੀਆਂ ਨਾਲ ਵੀ ਵਾਹ ਪੈਂਦਾ ਆ ਤੇ ਸਾਰੇ ਜਣੇ ਫਿਰ ਜਿਵੇਂ ਇਸ ਪਾਸੇ ਵੱਲ ਨੂੰ ਸੋਚਣ ਜਿਹਾ ਲੱਗ ਪੈਂਦੇ ਨੇ ਤੇ ਕਦੇ ਕਦੇ ਬੰਦਾ ਕਿਉਂਕਿ ਜਿਵੇਂ ਇੱਕ ਪੈਸਾ ਵੀ ਇੱਕ ਆਪਣੇ ਆਪ ਦੇ ਵਿੱਚ ਤਾਕਤ ਹੈ ਤੇ ਜਦੋਂ ਉਹ ਪੈਸੇ ਦੀ ਗੱਲ ਆਉਂਦੀ ਹੈ ਤਾਂ ਸਾਰੇ ਜਣੇ ਇੱਕਦਮ ਉਹਨੂੰ ਹੋਰ ਤਰੀਕੇ ਦੇ ਨਾਲ ਸੋਚਣ ਲੱਗ ਜਾਂਦੇ ਨੇ ਤੇ ਬਹੁਤੀਆਂ ਥਾਵਾਂ ਦੇ ਉੱਤੇ ਜਿਹੜੀ ਗੱਲ ਪੈਸੇ ਵੱਲ ਉਲਾਰੂ ਹੋ ਜਾਂਦੀ ਹੈ ਬਚਾਏ ਕੇ ਧਰਮ ਦੇ ਇਹ ਇੱਕ ਮਾੜੀ ਰੀਤ ਜਿਹੜੀ ਕੁਛ ਕੁ ਬੰਦਿਆਂ ਵੱਲੋਂ ਸ਼ੁਰੂ ਕੀਤੀ ਜਾਂਦੀ ਹੈ ਤੇ ਪੂਰੇ ਸਮਾਜ ਦੇ ਵਿੱਚ ਇਹ ਫੈਲ ਜਾਂਦੀ ਆ ਤੇ ਇਹ ਰੀਤ ਜੇ ਰੋਕੀ ਰੋਕੀ ਜਾ ਸਕੇ ਤਾਂ ਬਹੁਤ ਵਧੀਆ ਆ, ਪਰ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ, ਇਹ ਜਿਹੜਾ ਜਿਹੜਾ ਇਹ ਕੂੜ ਕਬਾੜ ਹੈ ਇਹ ਸਾਰੇ ਪਾਸੇ ਫੈਲਣ ਦੇ ਪੂਰੇ ਆਸਾਰ ਨੇ। ਪੰਜਾਬ ਦੇ ਵਿੱਚ ਗੁਰਦੁਆਰੇ ਕਦੇ ਸਥਾਨ ਹੁੰਦੇ ਸੀ, ਪ੍ਰਚਾਰ ਕੇਂਦਰ ਹੁੰਦੇ ਸੀ, ਜਿੱਥੋਂ ਵੱਡੀਆਂ ਵੱਡੇ 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 ਆਪਾਂ ਕਹਿ ਲਈਏ ਕਿ ਜਿਹੜੇ ਜਿਹੜੇ ਸਰਕਾਰਾਂ ਨੂੰ ਚੈਲੇਂਜ ਤੱਕ ਕਰਨ ਵਾਲੇ ਉੱਥੇ ਫੈਸਲੇ ਹੁੰਦੇ ਸੀ। ਅਕਾਲ ਤਖ਼ਤ ਦਾ ਮਤਲਬ ਹੀ ਇਹ ਸੀ ਕਿ ਜਿਹੜਾ ਜੇ ਕੋਈ ਸਰਕਾਰ ਵਧੀਕੀ ਸਮੇਂ ਦੀ ਸਰਕਾਰ ਵਧੀਕੀ ਕਰਦੀ ਸੀ ਤਾਂ ਉਹਨੇ ਉਹਦੇ ਬਰਾਬਰ ਜਿਹੜਾ ਫੈਸਲੇ ਲਏ ਜਾਂਦੇ ਸੀ। ਹੌਲੀ ਹੌਲੀ ਬਾਦਲ ਪਰਿਵਾਰ ਨੇ ਆ ਕੇ ਜਿਹੜਾ ਉਹ ਸਿੱਖ ਸਿਧਾਂਤਾਂ ਦਾ ਉਹ ਨਾਸ ਮਾਰਿਆ ਕਿ ਗੁਰਦੁਆਰਿਆਂ ਨੂੰ ਹੌਲੀ ਹੌਲੀ ਪੂਜਾ ਸਥਾਨ ਕੇਂਦਰ ਅਤੇ ਹੌਲੀ ਹੌਲੀ ਬੜੇ ਗੁੱਝਵੇਂ ਤਰੀਕੇ ਦੇ ਨਾਲ ਮੰਦਰਾਂ ਦਾ ਰੂਪ, ਮੰਦਰਾਂ ਦਾ ਮਤਲਬ ਮੰਦਰ ਦਾ ਮਤਲਬ ਕਿ ਸਿਰਫ ਆਓ ਪੈਸੇ ਟੇਕੋ ਤੇ ਜਾਓ,
ਨਹੀਂ ਉਹਦੇ ਵਿੱਚ ਜਿਹੜਾ ਹੁਣ ਜਿਹੜੀ ਇੰਡੀਆ ਦੀ ਰੋਡ ਅਥਾਰਟੀ ਹੈ ਉਹਨੇ ਵੀ ਅੰਮ੍ਰਿਤਸਰ ਦਾ ਜਿਹੜਾ ਨਾਂ ਸੀਗਾ ਦਰਬਾਰ ਸਾਹਿਬ ਦਾ ਉਹਨੂੰ ਸੁਨਹਿਰੀ ਮੰਦਰ,
ਹਾਂਜੀ ਹਾਂਜੀ
ਹਾਂ, ਸੋ ਉਹ ਤਾਂ ਆਪਣੀਆਂ ਤਿਆਰੀਆਂ ਕੱਸੀ ਬੈਠੇ ਆ, ਉਹਦਾ ਕਰਦੇ ਆ ਤਾਂ ਤੁਹਾਨੂੰ ਚੈੱਕ ਕਰਦੇ ਆ।
ਹਾਂਜੀ ਹਾਂਜੀ ਹਾਂਜੀ, ਥੋੜੀ ਬਹੁਤੀ ਜਿਹੜੀ ਉਮੀਦ ਸੀਗੀ ਸ਼ਾਇਦ ਹਜੇ ਵੀ ਇਹ ਉਮੀਦ ਮੈਨੂੰ ਫਿਰ ਵੀ ਉਮੀਦ ਹੈਗੀ ਆ ਕਿ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਆਪਾਂ ਨੇ ਗੁਰਦੁਆਰੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਤੋਂ ਕਦੇ ਨਾ ਕਦੇ ਜਾ ਕੇ ਜਿਹੜੀ ਇਹ ਗੱਲ ਸਿਧਾਂਤ ਦੀ, ਇਹ ਜਿਹੜੀ ਮਨੁੱਖੀ ਹੱਕਾਂ ਦੀ ਗੱਲ, ਇਹ ਸਾਰੀ ਦੁਆਰਾ ਤੋਂ ਸ਼ੁਰੂ ਕਦੇ ਨਾ ਕਦੇ ਜ਼ਰੂਰ ਜਾ ਕੇ ਹੋਵੇਗੀ। ਅਤੇ ਬਾਕੀ ਰਹੀ ਗੱਲ ਜਿਹੜੇ ਜਿਹੜੇ ਗੁਰਦੁਆਰੇ ਜਿਵੇਂ ਆ ਜਿਹੜਾ ਆ ਚੱਲਿਆ ਮਸਲਾ ਇਹ ਜਿਹੜੀ ਮਸ਼ੀਨਾਂ ਦਾ ਪੈਸਾ, ਜੂਏ ਦਾ ਪੈਸਾ ਆ, ਉਹਦੇ ਵਿੱਚ ਉਸ ਆਰਟੀਕਲ ਨੇ ਜਿਹੜੀ ਆ ਤਕਰੀਬਨ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ, ਸਿੱਧ ਨਹੀਂ ਉਹਨੇ ਲਿਖਿਆ ਹੀ ਆ ਕਿ ਚਰਚ ਅਤੇ ਹਿੰਦੂ ਔਰਗਨਾਈਜੇਸ਼ਨ ਅਤੇ ਆਪਣੇ ਸਿੱਖ ਔਰਗਨਾਈਜੇਸ਼ਨ ਇਹ ਮਤਲਬ ਫੰਡ ਲੈਂਦੀਆਂ ਨੇ ਅਤੇ ਜਿਹੜਾ ਇਹ ਤਕਰੀਬਨ ਫੋਲੋ ਕਰ ਰਹੀਆਂ ਨੇ ਜੋ ਕ੍ਰਿਸਚਨ ਜਿਹੜੇ ਚਰਚਸ ਕਰ ਰਹੇ ਨੇ। ਅਤੇ ਜਿਹੜੇ ਚਰਚਾਂ ਦੇ ਹਾਲ ਤੁਸੀਂ ਦੇਖੇ ਨੇ ਯੂਰਪ ਦੇ ਵਿੱਚ ਅਤੇ ਇੰਗਲੈਂਡ ਦੇ ਵਿੱਚ, ਮੈਂ ਖੁਦ ਜਾ ਕੇ ਦੇਖ ਕੇ ਆਇਆ। ਅਤੇ ਇੱਥੇ ਵੀ ਤੁਸੀਂ ਬਹੁਤਾਤ ਦੇ ਵਿੱਚ ਜਿਹੜੀ ਨਵੀਂ ਇਹਨਾਂ ਦੀ ਜਨਰੇਸ਼ਨ ਹੈ ਉਹ ਚਰਚਾਂ ਤੋਂ ਬਾਕੀ ਹੈ, ਕਿਉਂਕਿ ਚਰਚਾਂ ਦੇ ਵਿੱਚ ਜੇ ਇਹ ਕੰਮ ਹੁੰਦੇ ਨੇ ਤਾਂ ਸਾਰਿਆਂ ਦੇ ਮਨ ਦੇ ਵਿੱਚ ਸਹਿਜ ਸੁਭਾਵਿਕ ਇਹ ਖਿਆਲ ਆਵੇਗਾ ਕਿ ਜੇ ਇਹ ਧਾਰਮਿਕ ਸਥਾਨ ਨੇ ਤਾਂ ਫਿਰ ਧਾਰਮਿਕ ਹੋਣ ਦਾ ਮਤਲਬ ਕੀ ਰਹਿ ਗਿਆ। ਅਤੇ ਇਹ ਕੋਈ ਗੱਲ ਐਵੇਂ ਨਹੀਂ ਕਿ ਜੇ ਤੁਸੀਂ ਇਸ ਪੈਟਰਨ ਨੂੰ ਫੋਲੋ ਕਰੋਗੇ ਤਾਂ ਤੁਹਾਡਾ ਤੁਸੀਂ ਕੋਈ ਅਲੱਗ ਰਿਜ਼ਲਟ ਦੀ ਉਮੀਦ ਕਰੋਗੇ। ਥੋੜ੍ਹੇ ਜਿਹੇ ਸਮੇਂ ਪਹਿਲਾਂ ਹੀ ਖਬਰ ਆਈ ਕਿ ਜਿਹੜਾ ਕੈਨੇਡਾ ਦੇ ਵਿੱਚ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਸੀ ਅਤੇ ਉਹ ਉਹਨਾਂ ਨੇ ਬੰਦ ਕਰ ਦਿੱਤਾ ਅਤੇ ਉਹਦੇ ਜਿਹੜੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਉਹ ਨਾਲ ਦੇ ਸ਼ਹਿਰ ਪਹੁੰਚਾ ਦਿੱਤੇ, ਕਿਉਂਕਿ ਉਸ ਗੁਰਦੁਆਰੇ ਜਾਣ ਵਾਲਾ ਕੋਈ ਵੀ ਨਹੀਂ ਰਿਹਾ, ਕੋਈ ਵੀ ਸੇਵਾ ਕਰਨ ਦੇ ਲਈ ਤਿਆਰ ਨਹੀਂ,
ਸੰਗਤ ਨਹੀਂ ਜਾਂਦੀ,
ਕਿਉਂਕਿ ਨਵੀਂ ਜਿਹੜੀ ਪੀੜ੍ਹੀ ਹੈ ਉਹਨਾਂ ਨੇ ਸਪਸ਼ਟ ਲਿਖਿਆ ਕਿ ਉਹਨਾਂ ਉਹ ਨਹੀਂ ਜਾ ਕੇ ਖੁਸ਼ ਅਤੇ ਜਿਹੜੇ ਵੱਡੇ ਸੀ ਉਹ ਬਜ਼ੁਰਗ ਉਹ ਜ਼ਿਆਦਾ ਬਜ਼ੁਰਗ ਹੋ ਗਏ। ਹੌਲੀ ਹੌਲੀ ਮਤਲਬ ਜੇ ਇਹੀ ਹਾਲ ਰਹੇ ਤਾਂ ਸ਼ਾਇਦ ਗੁਰਦੁਆਰਿਆਂ ਦੇ ਵੀ ਹਾਲ, ਜਿਹੜੇ ਚਰਚਾਂ ਦੇ ਹਾਲਾਤ ਨੇ ਉਹ ਉਸੇ ਪਾਸੇ ਵੱਲ ਨੂੰ ਵਧਣਗੇ। ਅਤੇ ਸਮੇਂ ਸਮੇਂ ਦੇ ਉੱਤੇ ਜਿਵੇਂ ਜਿਵੇਂ ਲੋੜ ਪਈ ਅਸੀਂ ਤਾਂ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਦੇ ਹੀ ਰਹਾਂਗੇ। ਪਰ ਜਿਹੜਾ ਸਾਡੇ ਧਰਮ ਨੂੰ ਵੀ ਇੱਕ ਤਰ੍ਹਾਂ ਦੇ ਨਾਲ
ਬਿਜ਼ਨਸ
ਤਾਂ ਹੈ ਹੀ ਹੈ, ਇੱਕ ਤਰ੍ਹਾਂ ਦੇ ਨਾਲ ਡਰਾਵੇ ਵਾਲਾ ਧਰਮ ਜਿਹਾ ਬਣਾ ਕੇ ਰੱਖ ਦਿੱਤਾ, ਜਿਸ ਵਿੱਚ
ਹਊਆ
ਜਿਹਾ ਬਣਾ ਕੇ ਵੀ ਆਓ ਸਿਰਫ ਮੱਥਾ ਟੇਕੋ ਤੇ ਜਾਓ
ਤੇ ਪੈਸੇ ਦਿਓ ਸੇਵਾ ਹੋਰ।
ਹਾਂਜੀ, ਪਰ ਪੁੱਛੋ ਨਾ ਵੀ ਇਹ ਪੈਸੇ ਲੱਗੇ ਕਿੱਥੇ ਆ, ਬਾਹ ਆਓ ਤੇ ਦੋ ਤੇ ਜਾਓ ਤੇ ਉਹਦਾ ਹਿਸਾਬ ਕਿਤਾਬ ਨਾ ਲਓ। ਹੌਲੀ ਹੌਲੀ ਸੰਗਤ ਦੇ ਮਨ ਦੇ ਵਿੱਚ ਡਰ ਐਸਾ ਪੈਦਾ ਕਰ ਦਿੱਤਾ ਕਿ ਸੰਗਤ ਵੀ ਅਵੇਸਲੀ ਜੀ ਕਰ ਦਿੱਤੀ, ਨਾ ਕੋਈ ਪ੍ਰਚਾਰ ਦਾ ਜਿਹੜਾ ਸਾਧਨ ਸੀ ਨਾ ਉਸਨੂੰ ਇੱਕ ਕੀਤਾ ਗਿਆ ਵੀ ਇੱਕ ਸੁਨੇਹਾ ਸਾਰਿਆਂ ਤੱਕ ਪਹੁੰਚਾਇਆ ਜਾਵੇ। ਹੌਲੀ ਹੌਲੀ ਜਿਹੜਾ ਗੰਧਲਾਪਣ ਜਿਹੜਾ ਉੱਥੇ ਤੋਂ ਸ਼ੁਰੂ ਹੋਇਆ ਪੰਜਾਬ ਤੋਂ ਇਹ ਵਿਦੇਸ਼ਾਂ ਦੀ ਧਰਤੀ 'ਤੇ ਵੀ ਇਹਨਾਂ ਮੁਲਕਾਂ ਦੇ ਵਿੱਚ ਵੀ ਆ ਗਿਆ ਆ, ਸ਼ੁਰੂਆਤ ਇਹਦੀ ਹੋ ਚੁੱਕੀ ਆ ਅਤੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਇਹਦੀ ਸ਼ੁਰੂਆਤ ਹੋ ਚੁੱਕੀ ਆ। ਅਤੇ ਜਿਵੇਂ ਹੌਲੀ ਹੌਲੀ ਪੰਜਾਬ ਦੇ ਵਿੱਚ ਕੀ ਹੋਇਆ, ਹੌਲੀ ਹੌਲੀ ਲੋਕ ਅੱਕੇ, ਫਿਰ ਉਹਨਾਂ ਨੇ ਜਿਹੜੇ ਆਹ ਬਾਦਲ ਕਿਆਂ ਦੀ ਕੁੱਟਮਾਰ ਵੀ ਕੀਤੀ ਜਦੋਂ ਉਹਨਾਂ ਨੇ ਪੰਗੇ ਲੈਣੋਂ ਨਹੀਂ ਹਟੇ ਹੌਲੀ ਹੌਲੀ ਇਹੋ ਜਿਹੇ ਹਾਲਾਤ ਹੋ ਸਕਦਾ ਹੈ ਵਿਦੇਸ਼ਾਂ ਦੇ ਵਿੱਚ ਬਣਨ
ਨਹੀਂ ਜਿਵੇਂ ਕੈਨੇਡਾ ਤੇ ਅਮਰੀਕਾ ਦੀਆਂ ਜਿਹੜੀਆਂ ਸਾਨੂੰ ਨਿਊਜ਼ ਮਿਲਦੀਆਂ ਉਹਦੇ ਮੁੱਖ ਕਾਰਨ ਇਹੀ ਨੇ
ਹਾਂਜੀ ਹਾਂਜੀ
ਠੀਕ ਆ ਉਹਦੇ ਮੁੱਖ ਕਾਰਨ ਇਹੀ ਨੇ ਸਿਧਾਂਤ ਤੋਂ ਦੂਰ ਜਾ ਕੇ
ਹਾਂਜੀ ਹਾਂਜੀ
ਤੇ ਉਹਨਾਂ ਨੂੰ ਨਿੱਜੀ ਆਪਣੀਆਂ ਜਾਇਦਾਦਾਂ ਦੇ ਰੂਪ ਦੇ ਵਿੱਚ ਬਰਕਰਾਰ ਕਰਨਾ
ਹਾਂਜੀ ਹਾਂਜੀ
ਆਪਣੇ ਆਪ ਨੂੰ ਦਿਖਾਉਣਾ ਕਿ ਮੈਂ ਇੱਦਾਂ ਤੇ ਮੈਂ ਉੱਦਾਂ ਸੋ ਉਹ ਇਕੱਤਰ ਕੀਤਾ ਹੋਇਆ ਸੰਗਤੀ ਰੂਪ ਦੇ ਵਿੱਚ ਪੈਸਾ ਜਦੋਂ ਵੀ ਕਿਸੇ ਨੇ ਉਹਦੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਨੀ ਉਹਨੂੰ ਦਬਕਾਉਣਾ ਸੋ ਉਹ ਉਸ ਰਿਜ਼ਲਟ ਤੁਹਾਡੇ ਸਾਹਮਣੇ ਆ ਤੁਸੀਂ ਰੋਜ਼ ਇਹ ਦੋ ਤਿੰਨਾਂ ਮੁਲਕਾਂ ਦੇ ਵਿੱਚ ਸਾਡੀ ਵੱਡੀ ਵਸੋਂ ਹੈ ਤੇ ਚੌਥੇ ਕੁ ਨੰਬਰ ਤੇ ਆਸਟ੍ਰੇਲੀਆ ਆ ਰਿਹਾ ਹੁਣ ਕੈਨੇਡਾ ਤੇ ਅਮਰੀਕਾ ਤੇ ਇੰਗਲੈਂਡ ਤੇ ਚੌਥਾ ਏ ਯੂਰਪ ਨੂੰ ਜੇ ਦੇਖੀਏ ਉੱਥੇ ਵੀ ਚਲੋ ਹੈ ਬਟ ਜੇ ਵੱਡੀ ਪੱਧਰ ਤੇ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਸਾਡੀ ਜ਼ਿਆਦਾ ਜਿਹੜੀ ਵਸੋਂ ਹੈ ਉਹਨਾਂ ਦੇ ਵਿੱਚ ਤੁਸੀਂ ਝਾਤ ਮਾਰ ਕੇ ਦੇਖ ਲਓ ਕੀ ਹਾਲਾਤ ਨੇ ਤੇ ਉਹਦੇ ਕਾਰਨ ਲੱਭ ਕੇ ਦੇਖ ਲਿਓ ਜਦੋਂ ਕਾਰਨ ਲੱਭਾਂਗੇ ਤੁਹਾਨੂੰ ਆਪਣੇ ਆਪ ਜੀ ਜਵਾਬ ਮਿਲ ਜੂ ਸਾਨੂੰ ਦੱਸਣ ਦੀ ਜੇ ਸਾਨੂੰ ਪੁੱਛਣ ਦੀ ਕਿਸੇ ਨੂੰ ਲੋੜ ਹੀ ਨਹੀਂ ਪਵੇਗੀ ਸੋ ਕਹਿੰਦੇ ਨੇ ਭਾਈ ਅਸੀਂ ਆਪਣੀਆਂ ਜੜ੍ਹਾਂ ਆਪ ਹੀ ਵੱਢ ਰਹੇ ਹਾਂ ਸਾਨੂੰ ਸੰਭਲਣਾ ਚਾਹੀਦਾ ਔਰ ਜਿਹੜੀ ਜਿਹੜਾ ਸਿਧਾਂਤ ਹੈ ਗੁਰੂ ਦਾ ਜਿਹੜਾ ਦਸਵੰਧ ਦਾ ਸਿਧਾਂਤ ਆਪਣੇ ਆਪ ਦੇ ਵਿੱਚ ਚੈਰਿਟੀ ਗੁਰੂ ਨੇ ਜਿਹੜੀ ਸ਼ੁਰੂ ਕੀਤੀ ਹੈ ਉਹਦੇ ਵਿੱਚ ਤਾਂ ਕਦੀ ਤੋਟ ਨਹੀਂ ਆਉਂਦੀ ਜੇ ਅਸੀਂ ਸੱਚੇ ਮਨੋ ਉਸ ਚੈਰਿਟੀ ਨੂੰ ਆਪਣੇ ਆਪ ਦੇ ਵਿੱਚ ਬਿਲੋਂਗ ਕਰਨਾ ਚਾਹੁੰਦੇ ਹਾਂ ਜਾਂ ਉਹਦੇ ਵਿੱਚ ਅਸੀਂ ਆਪਣੇ ਆਪ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਤੇ ਨਾ ਸਾਨੂੰ ਕਿਸੇ ਪਾਸਿਓਂ ਕਿਤੇ ਕਮੀ ਆਉਂਦੀ ਤੇ ਨਾ ਕਿਤੇ ਉਸ ਚੈਰਿਟੀ ਨੂੰ ਕਿਤੇ ਕਮੀ ਆਊਗੀ ਤੇ ਜਿੱਥੇ ਸਿੱਖ ਨੂੰ ਨਸ਼ੇ ਤੋਂ ਮਨਾਹੀ ਹੈ ਤੇ ਉੱਥੇ ਫਿਰ ਜਿਹੜਾ ਨਸ਼ੇ ਜੇ ਹੁਣ ਆਪਾਂ ਜੂਹੇ ਦੀ ਗੱਲ ਕਰ ਲਈਏ ਜਿੱਥੇ ਜੂਹਾ ਖੇਡਿਆ ਜਾਂਦਾ ਤੇ ਦਾਰੂ ਵੀ ਚੱਲਦੀ ਹੈ ਦਾਰੂ ਪੀ ਕੇ ਰੰਡੀਬਾਜੀ ਵੀ ਕਈ ਕੁਝ ਚੱਲਦਾ
ਸਾਰਾ ਕੁਝ ਚੱਲਦਾ ਜੀ
ਠੀਕ ਹੈ ਜੀ ਸੋ ਉਹ ਜਿਹੜਾ ਉਹ ਇੱਕ ਇਤਿਹਾਸਿਕ ਤੱਥ ਤੁਸੀਂ ਸਾਹਮਣੇ ਮੇਰੇ ਰੱਖ ਦਿੱਤਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਲਾਹੌਰ ਤੋਂ ਜਦੋਂ ਤੁਰੇ ਨੇ ਅੰਮ੍ਰਿਤਸਰ ਵੱਲ ਨੂੰ ਰਸਤੇ ਦੇ ਵਿੱਚ ਇੱਕ ਕੰਜਰੀ ਨਾਚ ਕਰਦੀ ਸੀ ਤੇ ਉਹ ਉਹਦਾ ਨਾਮ ਮੋਹਰਾਂ ਆ ਰਿਹਾ ਜੀ ਇਤਿਹਾਸ ਦੇ ਵਿੱਚ ਹਾਂਜੀ ਸੋ ਉਹ ਕਹਿੰਦੇ ਵੀ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਉਹ ਰੁਕਿਆ ਤੇ ਜਦੋਂ ਬਾਅਦ ਵਿੱਚ ਪਤਾ ਲੱਗ ਗਿਆ ਅਕਾਲੀ ਫੂਲਾ ਸਿੰਘ ਨੂੰ ਤੇ ਉਹ ਕਹਿੰਦੇ ਜੀ ਕੋੜਿਆਂ ਦੀ ਸਜ਼ਾ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਟਾਈਮ ਦੇ ਅਕਾਲੀ ਫੂਲਾ ਸਿੰਘ ਜਥੇਦਾਰ ਸਨ ਤੇ ਉਹਨਾਂ ਨੇ ਲਾਈ ਇਤਿਹਾਸ ਇਹ ਕਹਿ ਰਿਹਾ ਤੇ ਪਰ ਜਦੋਂ ਮੈਂ ਅੱਜ ਦੇਖਦਾ ਜੇਕਰ ਗੱਲ ਗਰਾਵਟ ਦੀ ਕਰਦੇ ਹਾਂ ਜਦੋਂ ਮੈਂ ਅੱਜ ਦੇਖਦਾ ਤੇ ਅੱਜ ਤਾਂ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਵੀ ਇਹੋ ਜਿਹੇ ਕੰਜਰਾਂ ਦੇ ਨਾਚਾਂ ਨੂੰ ਪ੍ਰਮੋਟ ਕਰਦੀਆਂ ਨਜ਼ਰ ਆਈਆਂ ਤੇ ਜਦੋਂ ਉਹਦੇ ਵਿੱਚ ਸਾਡੇ ਵਰਗੇ ਜਿਹੜੇ ਸਿੱਖੀ ਸਪਿਰਿਟ ਰੱਖਦੇ ਨੇ ਜਾਂ ਜਿਹੜੇ ਰੂਟਸ ਨਾਲ ਜੁੜੇ ਨੇ ਜਦੋਂ ਉਹਨਾਂ ਨੇ ਗੱਲ ਕੀਤੀ ਫਿਰ ਉਹਨਾਂ ਨੂੰ ਜੋ ਨੁਕਸਾਨ ਭੁਗਤਣਾ ਪਿਆ ਉਹ ਸਾਰਿਆਂ ਨੂੰ ਪਤਾ ਹੀ ਹੈ ਕੋਈ ਵੀ ਹੋਵੇ ਖੈਰ ਜ਼ਿੰਦਗੀ ਅਤਰਾਅ ਚੜ੍ਹਾਅ ਦਾ ਨਾਮ ਹੈ ਜ਼ਿੰਦਗੀ ਜਿਉਣ ਦਾ ਸਵਾਦ ਵੀ ਆਉਂਦਾ ਤਾਂ ਜਦੋਂ ਕਿਤੇ ਟੱਕਰ ਲੱਗੇ ਕਿਤੇ ਜੇ ਆਪਾਂ ਸੁੱਖ ਦੇ ਵਿੱਚ ਹੀ ਰਹੀਏ ਤੇ ਫਿਰ ਜ਼ਿੰਦਗੀ ਜਿਉਣ ਦਾ ਵੀ ਕੋਈ ਏਡਾ ਮਤਲਬ ਨਹੀਂ ਮੈਂ ਕਦੇ ਕਦੇ ਜਦੋਂ ਫਰੀ ਹੋਵਾਂ ਸਮੁੰਦਰ ਦੇ ਕੰਠੇ ਤੇ ਜਾ ਕੇ ਅਕਸਰ ਬਹਿ ਜਾਂਦਾ ਤੇ ਮੇਰੇ ਹੱਥ 'ਚ ਕਿਤਾਬ ਹੁੰਦੀ ਹੈ ਤੇ ਕਿਤਾਬ ਤੇ ਜਿੱਥੇ ਮੇਰਾ ਧਿਆਨ ਜਾਣਾ ਤੇ ਜਦੋਂ ਮੇਰਾ ਕਿਤਾਬ ਤੋਂ ਧਿਆਨ ਉੱਠੇ ਤੇ ਮੈਂ ਜਿਹੜਾ ਪਾਣੀ ਦੀਆਂ ਲਹਿਰਾਂ ਨੇ ਮੈਂ ਉਹਦੇ ਵੱਲ ਦੇਖਦਾ ਮੈਂ ਇਹ ਅਨੁਭਵ ਕਰਦਾ ਹੁੰਦਾ ਜਿਵੇਂ ਪਾਣੀ ਦੀਆਂ ਲਹਿਰਾਂ ਯਾਰ ਚੱਲ ਰਹੀਆਂ ਨੇ ਕਦੀ ਥੱਲੇ ਜਾਂਦੀ ਕਦੀ ਉੱਪਰ ਆਉਂਦੀ ਤੇਰੀ ਜ਼ਿੰਦਗੀ ਵੀ ਇਹੋ ਜਿਹੀ ਆ ਤੇ ਮੈਂ ਪਰ ਉਹ ਲਹਿਰਾਂ ਜਿਹੜੀਆਂ ਨੇ ਆਪਣੇ ਆਪ 'ਚ ਹਾਰ ਨਹੀਂ ਮੰਨਦੀਆਂ ਕੰਢੇ ਤੇ ਆ ਕੇ ਵਾਪਸ ਚਲੇ ਜਾਣਗੀਆਂ ਪਰ ਹਾਰ ਨਹੀਂ ਮੰਨਦੀਆਂ ਸੋ ਜ਼ਿੰਦਗੀ ਦੇ ਵਿੱਚ ਇੱਕੋ ਹੀ ਅਸੂਲ ਹੈ ਸੱਚ ਦੇ ਪੰਥੀ ਬਣ ਕੇ ਜੀਣਾ ਮੈਂ ਨਹੀਂ ਚਾਹੁੰਦਾ ਮੇਰੀ ਆਰਥੀ ਪਿੱਛੇ 500-600 ਹਜ਼ਾਰ ਬੰਦਾ ਆਵੇ ਪਤਾ ਨਹੀਂ ਕੀ ਹੋਣਾ ਕਦੋਂ ਕੀ ਹੋ ਜਾਣਾ ਕਿਸੇ ਨੂੰ ਕੁਛ ਨਹੀਂ ਪਤਾ ਪਰ ਗੁਰੂ ਦਾ ਸਿਧਾਂਤ ਜਿਹੜਾ ਉਹਦੇ ਤੇ ਪਹਿਰਾ ਦਿੱਤਾ ਤੇ ਦਿੰਦੇ ਰਹਿਣਾ
ਹਾਂਜੀ ਬਿਲਕੁਲ ਜੀ
ਨਫੇ ਨੁਕਸਾਨ ਤਾਂ ਜ਼ਿੰਦਗੀ ਜਿਵੇਂ ਕਹਿੰਦੇ ਨੇ ਵੀ ਮਾਇਆ ਹੱਥਾਂ ਦੀ ਮੈਲ ਹੈ
ਇਹ ਤਾਂ ਇੱਦਾਂ ਦੇਖ ਲਓ ਕੁਲਦੀਪ ਸਿੰਘ ਜੀ ਵੀ ਆਪਾਂ ਇੱਥੇ ਰਹਿੰਦਿਆਂ ਨੂੰ ਠੀਕ ਆ ਵੀ ਇੰਨੇ ਸਾਲ 17 ਸਾਲ ਮੈਨੂੰ ਹੋ ਗਏ
ਹਾਂਜੀ 20 ਦਿਨ ਨੇੜੇ ਮੈਂ ਹੋ ਚੱਲਿਆ ਜੀ
ਤੁਹਾਡੇ ਵੀ ਲੰਘ ਗਏ ਮੇਰੇ ਵੀ ਲੰਘ ਗਏ ਸਾਰਿਆਂ ਦੇ ਲੰਘ ਗਏ
ਹਾਂ ਤੇ ਬੜੀਆਂ ਗਿੱਦੜ ਧਮਕੀਆਂ ਵੀ ਸੁਣੀਆਂ 20-20 ਸਾਲਾਂ ਚ ਜੀ ਹਾਂਜੀ ਮੈਂ ਉਹ ਬੰਦੇ ਵੀ ਦੇਖੇ ਆ ਜਿਨ੍ਹਾਂ ਨੇ ਹੱਥੀ ਕੁਛ ਨਹੀਂ ਕੀਤਾ ਤੇ ਮੈਂ ਉਹਨਾਂ ਨੂੰ ਆਪਣੇ ਨਾਲੋਂ ਵੱਧ ਦੇਖ ਰਿਹਾ ਵੀ ਸਰੱਗੀ ਚ ਆ ਕੀ ਮੈਨੂੰ ਦੱਸ ਸਕਦੇ ਵੀ ਉਹ ਸਰੱਗੀ ਕਿੱਥੋਂ ਆਈ ਮੈਂ ਤਾਂ 12-12, 13-13, 14-14 ਘੰਟੇ ਕੰਮ ਕਰਕੇ ਵੀ ਉਹਨਾਂ ਸਰੱਗੀ ਨਹੀਂ ਕਰ ਸਕਿਆ ਔਰ ਮੇਰਾ ਟ੍ਰੇਡ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਕੰਮ ਕਿਹੜਾ ਕਰਦਾ
ਬਿਲਕੁਲ ਚਲੋ ਕੋਈ ਨੀ ਲੇਖਾ ਜੋਖਾ ਤਾਂ
ਨਹੀਂ ਗੱਲ ਉਹੀ ਆ ਕਿ ਤੁਸੀਂ ਗੁਰੂ ਦੇ ਸਿਧਾਂਤ ਦੇ ਦਿੱਤੇ ਹੋਏ ਕਿਰਤ ਦੇ ਨਾਲ ਜੁੜਨਾ ਤੇ ਜਾਂ ਫਿਰ ਜਿਹੜੇ ਉਹ ਕੰਮ ਕਰਨੇ ਨੇ। ਖੈਰ ਇਹ ਬਹੁਤ ਕੁਝ ਲਾਈਫ ਆਪਣੇ ਆਪ ਦੇ ਵਿੱਚ ਸਿਖਾਉਂਦੀ ਹੈ। ਦਿਨ ਚੜਿਆ, ਸਵੇਰੇ ਸੂਰਜ ਨੇ ਕਿਰਨ ਮਾਰੀ ਹੈ ਤੇ ਉਸ ਤੋਂ ਬਾਅਦ ਦਿਨ ਢਲਣਾ ਸ਼ੁਰੂ ਹੋ ਗਿਆ, ਰਾਤ ਪੈ ਗਈ ਹੈ। ਗੁਰੂ ਦੇ ਆਸ਼ੇ ਮੁਤਾਬਕ ਜ਼ਿੰਦਗੀ ਜਿਉਣ ਦਾ ਤਰੀਕਾ ਜੋ ਸਿੱਖਿਆ ਹੈ, ਇਹੀ ਚਾਹੁੰਦੇ ਵੀ ਰਾਤ ਵੀ ਗੁਰੂ ਦੇ ਭੈ ਦੇ ਵਿੱਚ ਤੇ ਜਿਵੇਂ ਗੁਰੂ ਹੈ, ਜਿਵੇਂ ਉਹ ਚਾਹੁੰਦਾ ਉਸੇ ਤਰੀਕੇ ਨਾਲ ਨਿਕਲ ਜਾਵੇ ਤਾਂ ਵਧੀਆ। ਗੁਰੂ ਤੇ ਕਾਹਦਾ ਰੋਸਾ ਕਰ ਸਕਦੇ ਹਾਂ।
ਹਾਂਜੀ ਹਾਂਜੀ, ਚਲੋ ਖੈਰ ਇਹ ਅਲੱਗ ਵਿਸ਼ੇ ਨੇ, ਬਹੁਤ ਵੱਡੇ ਵਿਸ਼ਾਲ ਵਿਸ਼ੇ ਨੇ ਇਹ ਜਿਹੜੇ ਨੇ, ਪਰ ਹੁਣ ਕਿਉਂਕਿ ਸਮਾਂ ਤਾਂ ਨਹੀਂ ਰਿਹਾ ਕਿ ਆਪਾਂ ਹਰੀ ਸਿੰਘ ਜੀ ਨਲੂਆ ਜੀ ਬਾਰੇ ਜਿਹੜੀ ਗੱਲਬਾਤ ਕਰ ਸਕੀਏ, ਪਰ ਉਸ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ।
ਹਾਂਜੀ,
ਤੇ ਨਾਲ ਦੀ ਨਾਲ ਜਿਹੜਾ ਚਲੋ ਇਸੇ ਵਿਸ਼ੇ ਨੂੰ ਹੀ ਖਤਮ ਕਰਦੇ ਆ।
ਹਾਂਜੀ,
ਇਹੋ ਜਿਹੀਆਂ ਜਿਹੜੀਆਂ
ਬੇਹੂਣੀਆਂ
ਬੇਹੂਦਾ ਜਿਹੀਆਂ ਚਿੱਠੀਆਂ
ਜਾਂ ਖਬਰਾਂ ਜਾਂ ਨਿਊਜ਼ ਜਾਂ ਜਾਂ ਇੱਧਰ ਉੱਧਰ ਦੀਆਂ ਗੱਲਾਂ ਬਿਨਾਂ ਵਿਸ਼ੇ ਤੋਂ,
ਬਿਨਾਂ ਵਿਸ਼ੇ ਤੋਂ, ਬਿਨਾਂ ਤੱਥਾਂ ਤੋਂ, ਬਿਨਾਂ ਕਾਸੇ ਤੋਂ, ਉਹਨਾਂ ਦੇ ਕੋਈ ਮਾਇਨੇ ਨਹੀਂ। ਜਿਹੜੀ ਗੱਲ ਸਿੱਧੀ ਤੇ ਸਪਸ਼ਟ ਹੈ ਉਹ,
ਤੇ ਦੂਜੀ ਗੱਲ ਜੇ ਇੰਨਾ ਹੀ ਲੱਗਦਾ ਕਿ ਸੱਚੇ ਸੁੱਚੇ ਨੇ, ਪੰਜ ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਸਾਰੇ ਖੜ ਚੱਲਦੇ ਆ, ਪਤਾ ਲੱਗ ਜੂ ਸੱਕੇ ਦੀਆਂ ਲੱਤਾਂ ਪਾਰ ਚੱਲਦੀਆਂ, ਗੁਰੂ ਨੂੰ ਜਾਣ ਤਾਂ ਸਾਰਿਆਂ ਨੇ ਦੇਣੀ ਆ, ਕਿਰਪਾਨਾਂ ਤਾਂ ਸਾਰਿਆਂ ਨੇ ਪਾਈਆਂ,
ਇਹਨਾਂ ਨੇ ਉੱਥੇ ਵੀ ਝੂਠ ਬੋਲ ਜਾਣਾ।
ਨਹੀਂ ਨਹੀਂ, ਦੇਖ ਲਓ ਜੇ ਜੇ ਜ਼ਮੀਰ ਮੰਨਦੀ ਮੈਂ ਤਿਆਰ ਆ, ਸਹਿ ਸਿੰਘ ਤੁਸੀਂ ਤਿਆਰ ਆ, ਮੈਂ ਤਾਂ ਤਿਆਰ ਆ।
ਇਹ ਲੰਘੇ ਹੋਏ ਆ, ਇਹ
ਨਹੀਂ, ਫਿਰ ਚਲੋ ਫਿਰ ਤਾਂ ਗੁਰੂ ਦੇਖੂ ਨਾ।
ਹਾਂਜੀ,
ਆਪਾਂ ਤਾਂ ਤਿਆਰ ਆ। ਪਰ ਇੱਕ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰ ਦੇਣਾ, ਭੀੜ ਭੀੜ ਤੋਂ ਵੱਖਰਾ ਤੁਰਨਾ ਚਾਹੁੰਦੇ ਆ, ਵਾਹਵਾਂ ਰੁਕਦੀਆਂ ਹੋਣੀਆਂ, ਜਵਾਨਾਂ ਬੈਰੀ ਹੋ ਜਾਊਗੇ, ਮਾਵਾਂ ਰੁਕਦੀਆਂ ਹੋਣੀਆਂ ਤੇ ਨਾਲੇ ਟੋਕਦੀਆਂ ਹੋਣੀਆਂ, ਮਾਵਾਂ ਦੇ ਖਾਬ ਨੇ ਜਿਹੜੇ ਲੁਕਾਇਆ ਵੀ ਨਹੀਂ ਲੁਕਦੇ, ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਹਨਾਂ ਦੇ ਪੈਂਡੇ ਨਹੀਂ ਮੁੱਕਦੇ। ਅੰਬਰਾਂ ਵਿੱਚ ਉੱਡੇ ਤੂੰ, ਅੰਬਰਾਂ ਵਿੱਚ ਉੱਡੇ ਤੂੰ, ਮਿੱਟੀ ਦੀ ਗੱਲ ਵੀ ਸੁਣ ਲਈ ਤੂੰ, ਇਹਨਾਂ ਅੜਚਣਾਂ ਦਾ ਉਹਲੋ ਤੂੰ, ਇਹਨਾਂ ਅੜਚਣਾਂ ਦਾ ਉੱਤੋਂ ਹੱਲ ਵੀ ਸੁਣ ਲਈ, ਬਾਜ਼ ਪਿੰਜਰੇ ਵਿੱਚ ਪੈ ਕੇ ਵੀ, ਬਾਜ਼ ਪਿੰਜਰੇ ਵਿੱਚ ਪੈ ਕੇ ਵੀ ਮੋਇਆ ਮਾਸ ਨਹੀਂ ਟੁੱਕਦੇ, ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਹਨਾਂ ਦੇ ਪੈਂਡੇ ਨਹੀਂ ਮੁੱਕਦੇ, ਜਿਹਨਾਂ ਦੇ ਪੈਂਡੇ ਨਹੀਂ ਮੁੱਕਦੇ, ਅਸੀਂ ਉਹਨਾਂ ਉਹਨਾਂ ਗੁਰੂ ਦਿਆਂ ਸਿੱਖਾਂ ਨੂੰ ਮਨ ਦੇ ਵਿੱਚ ਲੈ ਕੇ, ਨਾਲ ਉਹਨਾਂ ਦੇ ਇਤਿਹਾਸ ਨੂੰ ਨਾਲ ਲੈ ਕੇ ਆਪਣੀ ਜ਼ਿੰਦਗੀ ਵਿੱਚ ਜਿਉਣਾ ਚਾਹੁੰਦੇ ਹਾਂ। ਸਾਨੂੰ ਡਰ ਡਰਾਵੇ ਦਾ ਕੋਈ, ਇਹ ਇਹ ਤਾਂ ਸਾਡੇ ਤੇ ਕਦੀ ਖੌਫ ਵੀ ਨਹੀਂ ਆਏ, ਤਾਂ ਸੁਪਨਾ ਜੀ ਵੀ ਨਹੀਂ ਕਦੀ ਡਰ ਨਾ ਉੱਠੇ, ਆਪਣੇ ਨੀਂਦ ਸੌਂਦਾ ਆਪਣੀ ਗੁਰੂ ਜਿਹੜੀ ਰਜਾ ਚ ਰੱਖ ਲੈਂਦਾ ਉਹ ਚ ਰਹੀਦਾ, ਦਿਹਾੜੀ ਲੱਗ ਜਾਵੇ ਤਾਂ ਵੀ ਠੀਕ ਰਹਿੰਦਾ, ਗੁਰੂ ਨੂੰ ਕਹੀਦਾ ਤੇਰਾ ਬਹੁਤ ਧੰਨਵਾਦ ਆ, ਅੱਜ ਤਾਂ ਦਿਨ ਤਾਂ ਚਲੋ ਵਧੀਆ ਲੰਘਿਆ, ਲੇਖਾ ਜੋਖਾ ਸ਼ਾਮ ਨੂੰ ਕਰ ਲਈਦਾ ਅਸੀਂ ਵੀ, ਅਸੀਂ ਇਹਨਾਂ ਵਾਂਗੂ ਨੀਂਦ ਦੀਆਂ ਗੋਲੀਆਂ ਲੈ ਲੈ ਨੀ ਸੌਂਦੇ, ਤੇ ਨਾ ਸਾਨੂੰ ਹਜੇ ਤੱਕ ਸ਼ੂਗਰ ਦੀ ਬਿਮਾਰੀ ਆ। ਸੋ ਵਾਹਿਗੁਰੂ ਕਰੇ ਸਾਰਿਆਂ ਨੂੰ ਸਮੱਤ ਬਖਸ਼ੇ, ਹੋਈਆਂ ਭੁੱਲਾਂ ਗਲਤ ਦੀ ਖਿਮਾ, ਤੇ ਅਗਲੇ ਹਫ਼ਤੇ ਜਿਵੇਂ ਚਾਹਿਆ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ। ਤੇ ਇੱਕੋ ਹੀ ਬੇਨਤੀ ਹੈ, ਅਸੀਂ ਨਹੀਂ ਚਾਹੁੰਦੇ ਤੁਹਾਨੂੰ, ਅਸੀਂ ਨਹੀਂ ਰੋਕ ਰਹੇ, ਤੁਸੀਂ ਜੋ ਵੀ ਕਰਨਾ ਜਿੱਥੇ ਵੀ ਦਾਨ ਕਰਨਾ ਕਰੋ, ਪਰ ਆਪਣਾ ਦਿਮਾਗ ਜ਼ਰੂਰ ਵਰਤ ਲਓ, ਇਹ ਦੇਖ ਇਹੀ ਪੁੱਛ ਲਓ ਵੀ ਤੁਹਾਡਾ ਦਿੱਤਾ ਹੋਇਆ ਦਾਨ ਪੁੰਨ ਜਾਂ ਪੈਸਾ ਜਿਸ ਮੰਤਵ ਵੀ ਤੁਸੀਂ ਦਿੱਤਾ ਹੈ ਉਹ ਲੱਗਿਆ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਇਹ ਵਿਸ਼ਾ
ਤੇ
ਬਹੁਤ ਵੱਡਾ ਵਿਸ਼ਾਲ ਵਿਸ਼ਾ।
ਹਾਂਜੀ, ਤੇ ਦੂਜਾ ਕਿਤੇ ਇਹਨਾਂ ਉਹਨਾਂ ਪ੍ਰਬੰਧਕਾਂ ਨੂੰ ਇਹ ਗੱਲ ਜ਼ਰੂਰ ਪੁੱਛ ਲਿਓ ਵੀ ਐਡੀ ਵੱਡੀ ਪੱਧਰ ਦੇ ਉੱਤੇ ਤੁਹਾਨੂੰ ਤੁਸੀਂ ਡੋਨੇਸ਼ਨਾਂ ਲੈਂਦੇ ਹੋ, ਗ੍ਰਾਂਟਸ ਲੈਂਦੇ ਹੋ, ਤੇ ਫਿਰ ਤੁਹਾਨੂੰ ਹੁਣ ਕੀ ਲੋੜ ਪੈ ਗਈ ਆ ਸੰਗਤ ਕਾਉਣ ਦੀ? ਤੁਸੀਂ ਤਾਂ ਉਸ ਸਿਧਾਂਤ ਨੂੰ ਆਲਰੇਡੀ ਢਾਈ ਲਾ ਚੁੱਕੀ ਹੈ। ਮੇਰਾ ਸਿਧਾਂਤ ਨਹੀਂ, ਜਿਹੜਾ ਗੁਰੂ ਦਾ ਸਿਧਾਂਤ ਹੈ ਦਸਵੰਧ ਦਾ, ਪੁੱਛ ਲਿਓ ਜਰਾਕ।
ਬਿਲਕੁਲ ਬਿਲਕੁਲ, ਇਹ ਵੀ ਇੱਕ ਬੜਾ ਤੁਹਾਡਾ ਵਾਜਬ ਸਵਾਲ ਆ।
ਹਾਂਜੀ,
ਕਿ ਜੇ ਤੁਸੀਂ ਗ੍ਰਾਂਟਸ ਲੈ ਕੇ ਵੱਡੇ ਵੱਡੇ ਪ੍ਰੋਜੈਕਟ ਚਲਾ ਸਕਦੇ ਹੋ, ਫਿਰ ਦੁਆਰਾ ਸੰਗਤ ਦੇ ਵਿੱਚ ਕਿਸ ਕੰਮ ਲਈ ਆਉਣੇ ਹੋ?
ਹਾਂ, ਫਿਰ ਕਿਉਂ, ਫਿਰ ਕਿਉਂ? ਉਹ ਪੈਸਾ ਦਾ ਲੇਖਾ ਜੋਖਾ ਕਿੱਥੇ ਦਿੱਤਾ ਜਾਂਦਾ?
ਹਾਂਜੀ,
ਪਾਰਦਰਸ਼ੀ ਕਿੱਥੇ ਦਿਖਾਈ ਜਾਂਦੀ ਹੈ?
ਹਾਂਜੀ ਹਾਂਜੀ ਹਾਂਜੀ,
ਮੇਰੇ ਕੋਲ ਇਹਨਾਂ ਦੇ ਰਿਕਾਰਡਿੰਗ ਪਈਆਂ ਹੋਣੀਆਂ, ਜਿਹੜੀਆਂ ਮੀਟਿੰਗਾਂ ਦਾ ਹੋਈਆਂ, ਜਿਹਦੇ ਵਿੱਚ ਮੰਨਦੇ ਆ ਕੀ ਕੁਛ ਚੱਲਦਾ ਤੇ ਕੀ ਕੁਛ ਅਸੀਂ ਕਰਦੇ ਆ।
ਹਾਂਜੀ ਹਾਂਜੀ ਹਾਂਜੀ, ਚਲੋ ਖੈਰ, ਜਿੰਨੇ ਜਿੱਦਾਂ ਜਿੱਦਾਂ ਸਬੂਤ ਆਈ ਜਾਣਗੇ, ਕਿਉਂਕਿ ਇਹਨਾਂ ਦੀ ਆਦਤ ਆ ਟਲਣਾ ਇਹਨਾਂ ਨੇ ਹੈਣੀ, ਤੇ ਥੋੜੇ ਜੇ ਚਲੋ
ਫਿਰ ਇੱਕ ਵੀ ਸਾਹਿਬ ਸਿੰਘ ਜੀ, ਹਮੇਸ਼ਾ ਹੈਰਾਨੀ ਹੁੰਦੀ ਹੈ, ਫਿਰ ਕੋਈ ਵੀ ਮੰਨ ਲਓ ਵੀ ਫੋਰ ਉਦਾਹਰਨ ਮੈਂ ਜੁੜਿਆ ਹੋਵਾਂ ਕਿਸੇ ਸੰਸਥਾ ਨਾਲ, ਮੇਰਾ ਕੋਈ ਨਿੱਜੀ ਗੱਲਬਾਤ ਹੋਵੇ, ਮੁੜ ਕੇ ਸੰਸਥਾ ਨੂੰ ਇਕੱਠਾ ਕਰ ਲੈਣਗੇ ਨਾਲ,
ਮੈਂ
ਬੇੜਾ ਗਰਕ ਇਹਨਾਂ ਦਾ, ਮੈਨੂੰ ਸਮਝ ਨਹੀਂ ਆਉਂਦੀ ਕੀ ਕਰਨਾ ਚਾਹੁੰਦੇ ਆ
ਭਾਈ। ਮੈਂ ਨਾਲ ਹੀ ਰਿਹਾ ਸੀ, ਮਤਲਬ ਇਹਨਾਂ ਦੇ ਦੇਖੋ ਇਹਨਾਂ ਦੇ ਕੀ ਹੁੰਦੇ ਆ। ਅੱਛਾ, ਜੇ ਫੜੇ ਗਏ ਤਾਂ ਬਸ਼ਰਮ ਹੋ ਜਾਓ, ਵੱਧ ਤੋਂ ਵੱਧ ਕੀ ਹੋਜੂ ਛੇ ਮਹੀਨੇ ਦੀ ਸਜ਼ਾ ਹੋਜੂ ਮਤਲਬ ਇਹਨਾਂ ਦੇ ਆਪਸੀ ਗੱਲਾਂ ਮੈਂ ਸੁਣੀਆਂ ਜਿਹੜੀਆਂ ਮਤਲਬ ਇਹਨਾਂ ਦੀ ਬਸ ਇੱਥੇ ਤੱਕ ਪਹੁੰਚ ਆ ਬਈ ਬਸ਼ਰਮ ਹੋ ਜਾਣਗੇ ਜਾਂ ਛੇ ਮਹੀਨੇ ਦੀ ਸਜ਼ਾ ਹੋਜੂਗੀ ਤਾਂ ਕੀ ਹੋਜੂਗਾ ਬਈ ਇਹਨਾਂ ਨੂੰ ਇਹ ਚੀਜ਼ ਦੇ ਵੀ ਕੋਈ ਉਹ ਨੀ ਹੈਗਾ
ਨਹੀਂ ਜਿਵੇਂ ਜਿਵੇਂ ਜਿੱਦਾਂ ਹੁਣ ਆ ਜਿਹੜੀਆਂ ਪ੍ਰੈਸ ਨੋਟ ਕੱਢਣੇ ਕੁੱਢਣੇ ਜੇ ਮੈਂ ਉਦਾਂ ਜੇਕਰ ਮੈਂ ਇਸ ਪੁਰਾਣੇ ਨੂੰ ਦੇਖਾਂ ਤੇ ਉਹਦੇ ਵਿੱਚ ਬੁਲਾਰਾ ਕੋਈ ਹੋਰ ਹੁੰਦਾ ਫਿਰ ਹੋਰ ਹੋ ਜਾਂਦਾ ਫਿਰ ਹੋਰ ਆ ਗਿਆ ਹੁਣ ਕੱਲ ਨੂੰ ਪਤਾ ਨੀ ਕਿਹੜਾ ਦੇਣਾ
ਹਾਂਜੀ ਹਾਂਜੀ ਫਿਰ ਉਹ ਚਿਹਰੇ ਮੋਹਰੇ ਰੱਖੇ ਹਨਾ ਇੱਥੇ ਆ ਫਿੱਟ ਕਰ ਦੋ ਇੱਥੇ ਆ
ਪਤਾ ਨੀ ਇਹ ਪਤਾ ਨੀ ਕੀ ਹੋ ਰਿਹਾ ਇਹ ਕੀ ਗੱਲ ਹੈ ਕਿ ਸੈਕਟਰੀ ਜਾਂ ਜਿਹੜਾ ਕਿ ਤੁਹਾਡੇ ਜਿਹੜੀ ਕੋਰ ਕਮੇਟੀ ਹੈ ਕਿ ਉਹ ਅੱਜ ਤੱਕ ਉਹ ਇੱਕ ਮੀਡੀਆ ਪਰਸਨ ਜਿਹੜਾ ਮੀਡੀਆ ਨਾਲ ਗੱਲਬਾਤ ਕਰੇ ਨੈਸ਼ਨਲ ਮੀਡੀਆ ਨਾਲ ਜਾਂ ਜਿਹੜਾ ਲੋਕਲ ਮੀਡੀਆ ਉਹਦੇ ਨਾਲ ਕੋਈ ਤੁਹਾਡੇ ਕੋਲ ਬੰਦਾ ਹੀ ਹੈ ਨੀ ਇਹ ਉਹ ਕਾਬਲ
ਬੰਦੇ ਤਾਂ ਬਹੁਤ ਹੈ ਜੀ ਅਲੱਗ ਅਲੱਗ ਥਾਂ ਤੇ ਅਲੱਗ ਅਲੱਗ
ਬੰਦੇ ਫਿੱਟ ਕੀਤੇ ਹੋਏ ਆ
ਹਾਂਜੀ ਹਾਂਜੀ ਉਹ ਫਿਰ ਸਮਾਂ ਦੇ ਕੇ
ਓਕੇ ਓਕੇ
ਹਾਂਜੀ ਹਾਂਜੀ
ਸਕਾਰ ਇਹਦੇ ਲਈ
ਨਾਲ ਦੀ ਨਾਲ ਜਿਹੜੀ ਇੱਕ ਜਾਣਕਾਰੀ ਜੋ ਬਲੱਡ ਡੋਨੇਸ਼ਨ ਬਾਰੇ ਉਹ ਵੀ ਸਾਂਝੀ ਕਰਦੇ ਚੱਲੀਏ
ਹਾਂਜੀ ਹਾਂ
ਤੇ ਸਾਡੀ ਪੂਰੀ ਕੋਸ਼ਿਸ਼ ਹੈ ਸਾਨੂੰ ਇੱਕ ਦਿਨ ਦਾ ਸਮਾਂ ਉਹਨਾਂ ਵੱਲੋਂ ਮਿਲ ਰਿਹਾ ਆ ਪਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਘੱਟੋ ਘੱਟ
ਦੋ ਦਿਨ ਕਰੀਏ
ਦੋ ਦਿਨ ਦਾ ਸਮਾਂ ਸਾਨੂੰ ਮਿਲੇ
ਹਾਂਜੀ
ਇਹ ਠੀਕ ਹੈ ਕਿ ਜਿਹੜਾ ਇਹ ਇਤਿਹਾਸ ਜੂਨ 1984 ਦਾ ਇਤਿਹਾਸ ਹੈ ਤੀਜਾ ਘੱਲੂਘਾਰਾ ਇਸ ਦੇ ਵਿੱਚ ਠੀਕ ਹੈ ਕਿ ਕਈ ਪਰਤਾਂ ਨਵੀਆਂ ਖੁੱਲ ਰਹੀਆਂ ਨੇ ਪਰ ਜਿਹੜਾ ਇਹਨੂੰ ਯਾਦ ਰੱਖਣਾ ਬੜਾ ਜ਼ਰੂਰੀ ਹੈ ਇਹਨੂੰ ਯਾਦ ਰੱਖਣਾ ਇਸ ਲਈ ਬਹੁਤ ਜ਼ਰੂਰੀ ਹੈ ਇਹ ਇੱਕ ਬਹੁਤ ਵੱਡਾ ਇਤਿਹਾਸ ਦੇ ਵਿੱਚ ਇੱਕ ਜਿਹੜਾ ਘੱਲੂਘਾਰਾ ਹੋਇਆ ਜਿਸ ਦੇ ਵਿੱਚ ਬਕਾਇਦਾ ਸਿੱਖ ਆਮ ਨੌਜਵਾਨਾਂ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਘਾਣ ਹੋਇਆ ਹਜ਼ਾਰਾਂ ਨਹੀਂ ਸ਼ਾਇਦ ਲੱਖਾਂ ਦੇ ਵਿੱਚ ਬੇਕਸੂਰ ਜਿਹੜੇ ਮੁੰਡੇ ਸਿੱਖ ਜਿਹੜੇ ਨੇ ਸਿੱਖ ਨੌਜਵਾਨ ਉਹ
ਮੌਤ ਦੀ ਘਾਟ
ਹਾਂ ਸ਼ਹੀਦ ਕੀਤੇ ਗਏ ਮਾਰੇ ਗਏ ਉਹ ਬੜਾ ਉਹ ਸਾਰਾ ਕੁਝ ਚੱਲਣਾ ਆ ਉਹ ਬੜਾ ਮਤਲਬ ਉਹਦੇ ਮੁਲਾਂਕਣ ਹੋਣਗੇ ਸਮੇਂ ਸਮਿਆਂ ਤੇ ਆ ਕੇ ਜਿਹੜੀ ਇਹ ਗੱਲਾਂ ਇਹ ਖੁੱਲਦੀਆਂ ਹੀ ਹੁੰਦੀਆਂ ਨੇ ਇਤਿਹਾਸ ਆਪਣੇ ਹਿਸਾਬ ਨਾਲ ਹੀ ਚੱਲਦਾ ਆ ਤੇ ਜਿਹੜੇ ਇਹ ਪਰਤਾਂ ਵੀ ਆਪਣੇ ਹਿਸਾਬ ਨਾਲ ਹੀ ਖੁੱਲਦੀਆਂ ਨੇ ਤੇ ਹੌਲੀ ਹੌਲੀ ਇਹ ਸਾਰਾ ਕੁਝ ਖੁੱਲੂਗਾ ਜ਼ਰੂਰ ਤੇ ਉਨੇ ਸਮੇਂ ਦੇ ਲਈ ਸਾਡਾ ਇਹ ਫਰਜ਼ ਬਣਦਾ ਹੈ ਕਿ ਇਹਨਾਂ ਦਿਹਾੜਿਆਂ ਨੂੰ ਯਾਦ ਕਰਿਆ ਰੱਖਿਆ ਕਰੀਏ
ਹਾਂਜੀ
ਤੇ ਸਾਡੇ ਵੱਲੋਂ ਜਿਹੜੀ ਇਹ ਕੋਸ਼ਿਸ਼ ਇਹ
ਹਾਂਜੀ ਅਰਲੀ ਜਿਹੜਾ ਆ ਪਹਿਲੇ ਹਫ਼ਤੇ ਜੂਨ ਦੇ ਵਿੱਚ 4 ਤਰੀਕ 1 ਤਾਂ ਸਾਡੀ ਜਿਹੜੀ ਕਨਫਰਮ ਹੋ ਚੁੱਕੀ ਹੈ ਤੇ ਦੂਜੀਆਂ ਜਿਹੜੀਆਂ ਤਰੀਕਾਂ ਨੇ ਸਾਨੂੰ ਕੱਲ ਨੂੰ ਮਿਲ ਜਾਣਗੀਆਂ ਅਸੀਂ ਕਿਸੇ ਵੀ ਸਾਧਨ ਰਾਹੀਂ ਆਪਣੇ ਫੇਸਬੁੱਕ ਪੇਜ ਰਾਹੀਂ ਜਾਂ ਜਿਹੜੇ ਸਾਡੇ ਲੋਕਲ ਸਾਡੇ ਹੋਰ ਸਾਡੇ ਕੋਲ ਸਾਧਨ ਨੇ ਉਹਨਾਂ ਰਾਹੀਂ ਅਸੀਂ ਆਪ ਨੂੰ ਉਹ ਇਨਫੋਰਮੇਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅਸੀਂ ਦਿਲੋਂ ਸ਼ਰਧਾਂਜਲੀ ਦਿੰਦੇ ਹੋਏ ਉਸ ਕੈਂਪ ਦਾ ਹਿੱਸਾ ਬਣੀਏ ਜਿਹੜਾ ਅਸੀਂ ਆਪ ਦੇ ਸਹਿਯੋਗ ਦੇ ਨਾਲ ਲਗਾਤਾਰ ਕਈ ਵਰ੍ਹਿਆਂ ਤੋਂ ਲਾ ਰਹੇ ਇਸ ਵਰ੍ਹੇ ਵੀ ਲੈ ਕੇ ਆ ਰਹੇ ਹਾਂ ਸੋ ਉਹਦੇ ਵਿੱਚ ਆਪਾਂ ਜਿਹੜੀ ਡਿਟੇਲਸ ਆ ਜਾਂ ਜਿਹੜੀਆਂ ਜਾਣਕਾਰੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਥੇ ਆਪਾਂ ਸਮਾਪਤੀ ਕਰੀਏ ਜੀ ਸੋ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਤੇ ਉਹਦੇ ਲਈ ਵੀ ਖਿਮਾ ਤੇ ਜਾਚਕਾ ਦਿਲ ਦੁੱਖਿਆ ਹੋਵੇ ਕੀ ਹੋ ਰਿਹਾ ਕੀ ਚੱਲ ਰਿਹਾ ਸੋ ਉਹਦੇ ਲਈ ਵੀ ਅਸੀਂ ਹੱਥ ਜੋੜ ਕੇ ਸਾਰਿਆਂ ਤੋਂ ਮਾਫ਼ੀ ਮੰਗਦੇ ਹਾਂ
ਹਾਂਜੀ ਤੇ ਥੋੜਾ ਥੋੜਾ ਇਹ ਕਹਿੰਦੇ ਵੀ ਆ ਕਿ ਥੋੜੀ ਜੀ ਆਪਣਾ
ਤੁਸੀਂ ਆਪ ਵੀ ਅਵੇਅਰ ਹੋਵੋ ਆਪਣੇ ਆਪ ਨੂੰ ਸਟਰੋਂਗ ਕਰੋ ਸੋ ਜਿਹੜੇ ਇਹੋ ਜਿਹੇ ਆਨਸਰ ਨੇ ਉਹਨਾਂ ਨੂੰ ਜਦੋਂ ਅਸੀਂ ਸਵਾਲ ਕਰਨੇ ਪੁੱਛਾਂਗੇ ਤੇ ਆਪਣੇ ਆਪ ਘਰਾਂ ਦੇ ਵਿੱਚ ਵੜ ਜਾਣਗੇ ਸੋ ਬਾਕੀ ਗੁਰੂ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ ਕੀ ਹੋਣਾ ਹੈ ਉਹਦੇ ਭਾਣੇ 'ਚ ਸਾਰਾ ਕੁਝ ਚੱਲਦਾ ਹੈ ਖੈਰ ਇੱਥੇ ਹੀ ਅੱਜ ਦੀਆਂ ਭੁੱਲਾਂ ਗਲਤ ਦੀ ਖਿਮਾ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ